ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਵਿਦਾਇਗੀ ਲਈ ਹੈ ਸਿੱਧਾਂ ਦੇ ਕੋਲੋਂ। ਕੱਲ ਰੋਜ਼ ਜੋ ਪਾਵਨ ਪ੍ਰਸੰਗ ਸਨ, ਜੋ ਸਰਵਣ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ, ਮਹਾਰਾਜ ਜੀਆਂ ਦੇ ਨਾਲ ਸਾਰੀ ਵਿਚਾਰ ਚਰਚਾ ਹੋਈ। ਭਾਈ ਮਰਦਾਨਾ ਸਾਹਿਬ ਜੀਆਂ ਨੇ ਕੁਝ ਇੱਕ ਬਚਨ ਪੁੱਛੇ ਹਨ, ਮਹਾਰਾਜ ਜਿਹੜੇ ਜਤੀ ਹੈਣ, ਜਤੀਆਂ ਦੀਆਂ ਨਿਸ਼ਾਨੀਆਂ ਕਿਹੜੀਆਂ ਹਨ? ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪ੍ਰਸੰਗ ਦੇ ਦੌਰਾਨ ਜਤੀਆਂ ਬਾਬਤ ਦੱਸਿਆ ਹੈ ਕਿ ਜਤੀ ਕਿਸ ਪ੍ਰਕਾਰ ਦੇ ਹੋਣੇ ਚਾਹੀਦੇ ਹਨ, ਜਿਨ੍ਹਾਂ ਦੇ ਆਪਣੀਆਂ ਇੰਦਰੀਆਂ ਦੇ ਉੱਪਰ ਪੂਰਨ ਤੌਰ ਤੇ ਕਾਬੂ ਹੈ। ਮੇਰੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਗੁਰੂ ਕੇ ਸਿੱਖ ਨੂੰ ਬਾਣੀ ਅੰਦਰ ਵੀ ਸਾਨੂੰ ਸਮਝਾਇਆ ਹੈ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਨ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੋ ਆਪਣੀ ਲੈ। ਭਾਈ ਜਤੀ ਉਹ ਜਿਨੇ ਆਪਣੇ ਜੀਵਨ ਅੰਦਰ ਪੂਰਨ ਆਪਣੀਆਂ ਇੰਦਰੀਆਂ ਦੇ ਉੱਪਰ ਪੂਰਨ ਜਿਨੇ ਕੰਟਰੋਲ ਰੱਖਿਆ ਹੈ, ਜਿਨੇ ਕਾਬੂ ਵਿੱਚ ਰੱਖਿਆ ਹੋਇਆ ਹੈ। ਮਹਾਰਾਜ ਜੀਆਂ ਦੇ ਬਚਨ ਹਨ, ਭਾਈ ਥਾਕੇ ਨੈਣ ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਤਾਕੀ, ਏਕ ਨਾ ਥਾਕ ਸਮਾਇਆ। ਭਾਈ ਜਤੀ ਉਹ ਹਨ ਜਿਨ੍ਹਾਂ ਨੇ ਆਪਣਾ ਜੀਵਨ ਉੱਚੇ ਆਚਰਣ ਸਹਿਤ ਜਿਨ੍ਹਾਂ ਨੇ ਬਸ਼ਰ ਕੀਤਾ ਹੈ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਿਰਮਲ ਜਿਹੜਾ ਪੰਥ ਹੈ ਨਾ ਸਾਧ ਸੰਗਤ ਜੀ। ਜ਼ਰੂਰੀ ਨਹੀਂ ਕਿ ਜੇ ਕਿਸੇ ਨੇ ਭਵਸਾਗਰ ਤੋਂ ਮੁਕਤੀ ਲੈਣੀ ਹੈ ਤੇ ਉਹਨੇ ਆਪਣੇ ਜੀਵਨ ਅੰਦਰ ਵਿਵਾਹ ਕਾਰਜ ਨਹੀਂ ਰਚਾਉਣੇ। ਭਾਈ ਗੁਰਦਾਸ ਸਾਹਿਬ ਜੀ ਤਾਂ ਬਚਨ ਕਰਦੇ ਹਨ, ਸਗਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਭਾਈ ਸਾਰਿਆਂ ਧਰਮਾਂ ਦੇ ਨਾਲੋਂ ਗ੍ਰਿਸਤੀ ਧਰਮ ਉੱਚਾ ਹੈ। ਮਹਾਰਾਜ ਜੀ ਉੱਚਾ ਕਿਵੇਂ ਹੈ? ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਭਗਤ ਸਾਹਿਬਾਨ ਨੇ ਬਚਨ ਕਹੇ, ਗ੍ਰਹਿ ਸ਼ੋਭਾ ਜਾਕੇ ਰੇ ਨਾਹੇ, ਆਵਤ ਪਈਆ ਖੁਦੇ ਜਾਹੇ, ਵਾਕੈ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੋਖ। ਮਹਾਰਾਜ ਜੀ ਲੱਗੇ ਕਹਿਣ, ਕਹਿੰਦੇ ਮੰਨ ਲਓ ਜੇ ਤੂੰ ਘਰ ਗ੍ਰਸਥੀ ਵਾਲਾ ਨਹੀਂ ਹੈ, ਮੰਨ ਲੈ ਵੀ ਤੇਰੇ ਘਰ ਦੇ ਅੰਦਰ ਕੋਈ ਅਤਿਥੀ ਆ ਗਿਆ। ਅਤਿਥੀ ਕਹਿੰਦੇ ਉਸ ਨੂੰ ਹਨ ਜਿਹੜਾ ਬਿਨਾਂ ਤਰੀਕ ਦੱਸਣ ਦੇ ਆਵੇ। ਅਤਿਥੀ ਮਹਾਰਾਜ ਕਹਿੰਦੇ ਭਾਈ ਕੋਈ ਰਾਹੀ ਪਾਂਧੀ ਲੰਘਦਾ ਲੰਘਦਾ ਤੇਰੇ ਘਰ ਆ ਗਿਆ, ਭੁੱਖ ਲੱਗੀ ਉਹਨੇ ਆਣ ਕੇ ਦਰਵਾਜੇ ਦਾ ਆਣ ਕੇ ਬਾਹਰੋਂ ਦਰਵਾਜਾ ਖੜਕਾਇਆ ਬਈ ਤੁਸੀਂ ਮੈਨੂੰ ਕੋਈ ਭੋਜਨ ਪ੍ਰਸ਼ਾਦ ਛਕਾਓ, ਤੇ ਕਹਿੰਦੇ ਵੀ ਜੇ ਤੂੰ ਘਰ ਗ੍ਰਸਥੀ ਵਾਲਾ ਹੋਵੇਗਾ, ਚੰਗੇਰ ਵਿੱਚ ਕੋਈ ਚਾਰ ਪ੍ਰਸ਼ਾਦੇ ਪਏ ਹੋਣਗੇ, ਆਪ ਛਕੇਗਾ, ਆਏ ਹੋਏ ਨੂੰ ਛਕਾਏਗਾ, ਜੇ ਤੂੰ ਹੱਥੀ ਮਿਹਨਤ ਕੀਤੀ ਹੋਏਗੀ ਆਪ ਵੀ ਭੋਜਨ ਛਕੇਗਾ, ਤੇ ਆ ਬਾਹਰੋਂ ਆਏ ਲੋੜਵੰਦ ਨੂੰ ਵੀ ਤੂੰ ਭੋਜਨ ਪ੍ਰਸ਼ਾਦ ਛਕਾ ਸਕੇਗਾ, ਤੇ ਜੇ ਤੂੰ ਪਹਿਲਾਂ ਹੀ ਖੁਦ ਮੰਗਣ ਵਾਸਤੇ ਤੂੰ ਖੁਦ ਚੜਿਆ ਹੋਇਆ ਹੈ, ਆਏ ਹੋਏ ਨੂੰ ਤੂੰ ਕੀ ਭੋਜਨ ਪ੍ਰਸ਼ਾਦ ਛਕਾਏਗਾ। ਵਾਕੈ ਅੰਤਰ ਨਹੀਂ ਸੰਤੋਖ, ਆਏ ਹੋਏ ਨੂੰ ਭੋਜਨ ਪ੍ਰਸ਼ਾਦ ਨਹੀਂ ਮਿਲਿਆ, ਉਹਦੀ ਲੋੜ ਪੂਰੀ ਨਹੀਂ ਹੋਈ, ਬਿਨ ਸੁਹਾਗਣ ਲੱਗਾ ਦੋਖ, ਬਿਨਾਂ ਫਿਰ ਪੈਸੇ ਤੋਂ ਵੀ ਦੋਖ ਹੀ ਲੱਗਦਾ ਹੈ। ਮਹਾਰਾਜ ਜੀਆਂ ਨੇ ਉੱਦਮੀ ਬਣਾਇਆ ਹੈ ਗੁਰੂ ਕੇ ਸਿੱਖ ਨੂੰ। ਸੋ ਜਿਹੜਾ ਉਹ ਪ੍ਰਕਰਨ ਸੀ, ਸਤਿਗੁਰੂ ਮਹਾਰਾਜ ਜੀਆਂ ਨੇ ਸਿੱਧਾਂ ਨੂੰ, ਗੁਰਦੇਵ ਮਹਾਰਾਜ ਜੀਆਂ ਨੇ ਪਾਕ ਨਿਰਮਲ ਪਾਵਨ ਪਵਿੱਤਰ ਉਪਦੇਸ਼ ਦਿੱਤਾ, ਜਿਹੜੇ ਉਸ ਥਾਈ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਸੁਣ ਕੇ ਕਈਆਂ ਨੇ ਸਤਿਗੁਰੂ ਜੀਆਂ ਦੇ ਬਚਨਾਂ ਨੂੰ ਸਿਰ ਵੀ ਨਵਾਇਆ, ਕਈਆਂ ਨੇ ਮਨ ਦੇ ਅੰਦਰ ਈਰਖਾ ਵੀ ਕੀਤੀ ਸਤਿਗੁਰੂ ਮਹਾਰਾਜ ਜੀਆਂ ਦੇ ਬਾਬਤ। ਬੜਾ ਉਹਨਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਥੇ ਪਹੁੰਚੇ ਸਨ, ਕਿਸੇ ਨੇ ਭਰਿਆ ਹੋਇਆ ਦੁੱਧ ਦਾ ਕਟੋਰਾ ਸਾਹਮਣੇ ਰੱਖ ਦਿੱਤਾ ਵੀ ਇੱਥੇ ਵਾਧੂ ਅਸੀਂ ਪਹਿਲਾਂ ਹੀ ਬੜੇ ਬੈਠੇ ਹੋਏ ਹਾਂ, ਤੁਹਾਨੂੰ ਇੱਥੇ ਆਉਣ ਦੀ ਲੋੜ ਕੋਈ ਨਹੀਂ। ਮਹਾਰਾਜ ਜੀਆਂ ਨੇ ਉੱਪਰ ਭਰੇ ਹੋਏ ਦੁੱਧ ਦੇ ਕਟੋਰੇ ਉੱਪਰ ਚਮੇਲੀ ਦਾ ਫੁੱਲ ਤਰਾ ਦਿੱਤਾ। ਮਹਾਰਾਜ ਕਹਿੰਦੇ ਭਾਈ ਇਸ ਬੇਦਸੀ ਤਾਂ ਰਹਿਣਾ ਹੈ। ਸੋ ਸਾਧ ਸੰਗਤ ਜੀ, ਨਿਰਮਲ ਪਾਵਨ ਪ੍ਰਸੰਗ ਸਰਵਣ ਕੀਤੇ ਹਨ, ਸਤਿਗੁਰੂ ਮਹਾਰਾਜ ਜੀਆਂ ਨੇ ਜੋ ਉਪਦੇਸ਼ ਪਾਵਨ ਪਵਿੱਤਰ ਬਚਨ ਬਖਸ਼ਿਸ਼ ਕੀਤੇ, ਗੁਰੂ ਮਹਾਰਾਜ ਰਹਿਮਤ ਕਰਨ, ਪਾਵਨ ਪਵਿੱਤਰ ਉਪਦੇਸ਼ ਹਿਰਦੇ ਦੇ ਅੰਦਰ ਵਸ ਜਾਣ। ਆਓ ਅਗਲੇਰੇ ਜਿਹੜੇ ਪ੍ਰਸੰਗ ਹਨ, ਸਤਿਗੁਰੂ ਮਹਾਰਾਜ ਫਿਰਗਾ ਨੂੰ ਪੀ ਚਾਲਾ ਪਾਉਂਦੇ ਹਨ, ਜਿਹੜੇ ਜਿਹੜੇ ਪਾਵਨ ਨਿਰਮਲ ਅਧਿਆਏ ਹਨ, ਆਓ ਅੱਗੇ ਆਪਾਂ ਪ੍ਰਾਰੰਭ ਕਰੀਏ। ਕੋਈ ਪਿਰਸ ਨਾ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਹਿਰਦੈ ਪਦਾਰਥ ਚਾਹੇ ਜੇ ਸਤਿਗੁਰ ਚਰਨ ਸਰੇਓ।
ਹੇ ਭਾਈ, ਜੇ ਹਿਰਦੇ ਦੇ ਅੰਦਰ ਜੋ ਵੀ ਤੁਹਾਡੀ ਚਾਹਨਾ ਹੈ, ਤੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਨੂੰ ਪੂਜੋ। ਹਿਰਦੇ ਦੇ ਅੰਦਰ ਜਿਹੜੀ ਵੀ ਚਾਹਨਾ ਹੈ ਪਦਾਰਥਾਂ ਦੀ, ਉਹ ਮਾਲਕ ਦੇ ਘਰੋਂ ਪੂਰੀ ਹੁੰਦੀ ਹੈ।
ਜੀਵਤ ਪਾਵਹੁ ਸਰਬ ਸੁਖ ਅੰਤ ਮੁਕਤ ਕੋ ਲਿਓ।
ਜਿਉਂਦਿਆਂ ਜੀ ਵੀ ਤੁਸੀਂ ਸਰਬ ਸੁਖ ਮਾਣੋ, ਔਰ ਮਰਦਿਆਂ ਹੋਇਆਂ ਵੀ ਜਦੋਂ ਸੰਸਾਰ ਤੋਂ ਤੁਰੋ ਤੇ ਅੰਤ ਵੇਲੇ ਤੁਸੀਂ ਸੁਖੈਨ ਢੰਗ ਦੇ ਨਾਲ ਤੁਸੀਂ ਮੁਕਤੀ ਪ੍ਰਾਪਤ ਕਰ ਲਓ। ਮਹਾਰਾਜ ਜੀਆਂ ਨੇ ਇਹੋ ਤਰੀਕਾ ਢੰਗ ਦਰਸਾਇਆ। ਭਾਈ, ਜਿਹੜੀ ਵੀ ਹਿਰਦੇ ਦੀ ਕਾਮਨਾ ਹੈ, ਹਿਰਦੇ ਦੀ ਕਾਮਨਾ ਮਾਲਕ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਜਾਚੋ, ਬੇਨਤੀ ਸਾਹਿਬ ਦੇ ਚਰਨ ਕਮਲਾਂ ਪਾਸ ਕਰੋ, ਇੱਥੇ ਵੀ ਸੁਖ ਪ੍ਰਾਪਤ ਕਰੋ ਤਥਾ ਅੰਤ ਵੇਲੇ ਮੁਕਤੀ ਵੀ ਪਾਵੋ।
ਸ੍ਰੀ ਬਾਲਾ ਸੰਧੂਰ ਵਾਚ ਦੋਹਰਾ ਅਗਰਜ ਗਮਨੇ ਸ੍ਰੀ ਗੁਰੂ ਗਏ ਏਕ ਅਸਥਾਨ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਥਾਂ ਤੋਂ ਸੰਗੀਆਂ ਦੇ ਨਾਲ ਗੁਰਦੇਵ ਮਹਾਰਾਜ ਉਥੋਂ ਅਗਾਂਹ ਨੂੰ ਤੁਰੇ ਹਨ।
ਕਾਕ ਪਸੁੰਡ ਬੈਠੋ ਜਹਾਂ ਪੰਖਨ ਬਿਖੇ ਮਹਾਨ।
ਜਿਸ ਥਾਂ ਮਹਾਰਾਜ ਸਾਧ ਸੰਗਤ ਜੀ ਉਸ ਥਾਂ ਪਹੁੰਚ ਗਏ ਜਿਸ ਥਾਂ ਕਾਕ ਪਸੁੰਡ ਬੈਠੇ ਹੋਏ ਹਨ, ਪੰਖੀਆਂ ਵਿੱਚੋਂ ਜਿਹੜੇ ਮਹਾਨ ਹਨ।
ਚੌਪਈ ਬਹੁ ਬੇਹੰਗ ਹੈ ਅਨਗਨ ਜਹਿਵਾ।
ਜਿਹੜੀ ਥਾਂ ਤੇ ਹੋਰ ਵੀ ਬੇਹੰਗਮ ਆਣ ਕੇ ਸਾਰੇ ਕੋਲ ਬੈਠੇ ਹੋਏ ਹਨ।
ਕਾਕ ਪਸੁੰਡ ਬਿਰਾਜੈ ਤਹਿਵਾ।
ਕਾਕ ਪਸੁੰਡ ਉਸ ਥਾਂ ਬੈਠੇ ਹਨ।
ਵੈਸੇ ਆਪ ਸਭਿਨ ਕੇ ਮਾਹੀ।
ਸਾਰਿਆਂ ਦੇ ਵਿਚਕਾਰ ਕਾਕ ਪਸੁੰਡ ਉਸ ਥਾਂ ਬੈਠੇ ਪਾਤਸ਼ਾਹ ਉੱਥੇ ਜਾ ਕੇ ਬੈਠ ਗਏ।
ਉਚਰਤ ਕਥਾ ਪ੍ਰੇਮ ਉਰ ਜਾਹੀ।
ਔਰ ਬੜੇ ਪ੍ਰੇਮ ਦੇ ਨਾਲ ਕਾਕ ਪਸੁੰਡ ਕਥਾ ਉਚਾਰ ਰਹੇ ਸਨ। ਕੋਈ ਕਥਾ ਵਾਰਤਾ, ਕਾਕ ਪਸੁੰਡ ਸਾਰੇ ਬਿਹੰਗਮਾਂ ਵਿੱਚ ਬੈਠੇ ਹੋਏ ਕਥਾ ਉਚਾਰ ਰਹੇ ਸਨ।
ਸੁਣ ਹੈ ਪ੍ਰੀਤ ਸੋ ਸਰਬ ਬਿਹੰਗਾ।
ਬੜੇ ਪ੍ਰੇਮ ਦੇ ਨਾਲ ਉਹ ਕਥਾ ਕਹਾਣੀ ਸਰਵਣ ਕਰ ਰਹੇ ਸਨ।
ਭਗਤ ਕਰਤ ਜਿਨ ਪ੍ਰੇਮ ਉਮੰਗਾ।
ਬੜੇ ਪ੍ਰੇਮ ਦੇ ਨਾਲ ਭਗਤੀ ਕਰਨ ਵਾਲੇ ਬਾਕੀ ਦੇ ਬਿਹੰਗਮ।
ਪੈਸੇ ਜਾਏ ਤਹਾਂ ਸੁਖਕਾਰੀ।
ਔਰ ਸੁਖਾਂ ਦੇ ਦਾਤੇ ਪਾਤਸ਼ਾਹ ਜੀ ਵੀ ਉਸ ਥਾਂ ਪਹੁੰਚ ਗਏ।
ਮੈਂ ਮਰਦਾਨਾ ਜਿਨ ਸੰਗਾਰੀ।
ਮੈਂ ਤਥਾ ਭਾਈ ਮਰਦਾਨਾ ਜੀ ਤਥਾ ਮੈਂ ਜੋ ਭਾਈ ਬਾਲਾ ਸੁੰਦਰ ਵਾਚ ਉੱਪਰ ਕਹਿ ਕੇ ਆਏ ਹਨ, ਵੀ ਸ਼ਬਦ ਕਿਸ ਦੇ ਹਨ ਜੋ ਭਾਈ ਬਾਲਾ ਜੀ ਕਥਾ ਵਾਰਤਾ ਸੁਣਾ ਰਹੇ ਹਨ। ਕਹਿੰਦੇ ਅਸੀਂ ਵੀ ਨਾਲ ਪਾਤਸ਼ਾਹ ਜੀ ਦੇ ਨਾਲ ਹੀ ਬੈਠ ਗਏ।
ਕਥਾ ਕਰਨ ਤੇ ਹਟ ਗਾ ਜਬ ਹੀ।
ਜਦੋਂ ਉਹ ਕਥਾ ਕਰਨ ਤੋਂ ਹਟੇ ਹਨ,
ਤੇ ਬੰਦਤ ਭੇ ਮਿਲ ਖਗ ਸਭ ਹੀ।
ਉਹ ਸਾਰਿਆਂ ਨੂੰ ਬੜੇ ਪ੍ਰੇਮ ਦੇ ਨਾਲ ਆਪਸ ਵਿੱਚ ਬਿਹੰਗਮ ਮਿਲੇ ਹਨ।
ਬਹਰੋ ਕੇਤਿਕ ਕਾਲ ਬਿਤਾਵਾ।
ਇਸ ਪ੍ਰਕਾਰ ਜਦੋਂ ਸਾਧ ਸੰਗਤ ਜੀਓ ਜਦੋਂ ਥੋੜਾ ਜਿਹਾ ਸਮਾਂ ਹੋਰ ਲੰਘਿਆ,
ਸ਼ਬਦ ਤਬ ਹੈ ਮਰਦਾਨੇ ਗਾਵਾ।
ਭਾਈ ਮਰਦਾਨਾ ਸਾਹਿਬ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਨਿਰਮਲ ਬਾਣੀ ਦਾ ਭਾਈ ਮਰਦਾਨਾ ਸਾਹਿਬ ਜੀ ਸ਼ਬਦ ਗਾਉਣ ਲੱਗੇ।
ਦੋਹਰਾ ਸੁਨਤ ਸ਼ਬਦ ਪਾ ਪ੍ਰੇਮ ਤੇ ਜਨ ਰਾਕਾਸਸ ਦੇਖ।
ਉਸ ਵਕਤ ਜਦੋਂ ਭਾਈ ਮਰਦਾਨਾ ਸਾਹਿਬ ਜੀਆਂ ਨੇ ਆਪਣੇ ਨਿਰਮਲ ਕੰਠ ਤੋਂ ਮਧੁਰ ਪਾਵਣ ਪਵਿੱਤਰ ਸ਼ਬਦ ਗਾਇਨ ਕੀਤਾ, ਕਾਕ ਪਸੁੰਡੇ ਨਾ ਵੱਲੇ ਵੇਖਣ ਲੱਗਾ। ਕੱਲਾ ਵੇਖਿਆ ਨਹੀਂ, ਬੜੇ ਪ੍ਰੇਮ ਦੇ ਨਾਲ ਮਹਾਰਾਜ ਜੀ ਦਾ ਸ਼ਬਦ ਸੁਣਿਆ।
ਬਧਿਓ ਅਨੰਦੋ ਦਧ ਅਧਿਕ ਲਗੀ ਸਮਾਧ ਵਿਸ਼ੇਖ।
ਇਉਂ ਅੰਦਰ ਦਾ ਪ੍ਰੇਮ ਵਧਿਆ ਜਿਵੇਂ ਪੂਰਨ ਚੰਦਰਮਾ ਦੀ ਰਾਤ ਨੂੰ, ਪੂਰਨਮਾਸ਼ੀ ਵਾਲੀ ਰਾਤ ਨੂੰ ਸਮੁੰਦਰ ਦੇ ਅੰਦਰ ਚਾਨਣੀ ਵੇਖ ਕੇ ਪਾਣੀ ਵਿੱਚ ਜਿਵੇਂ ਪਾਣੀ ਉੱਪਰ ਨੂੰ ਉੱਠਦਾ ਹੈ, ਇਸ ਪ੍ਰਕਾਰ ਇਹਦੇ ਹਿਰਦੇ ਦਾ ਪ੍ਰੇਮ ਉੱਪਰ ਨੂੰ ਉੱਠਿਆ। ਚੰਦਰਮਾ ਪੂਰਨਮਾਸ਼ੀ ਦੀ ਰਾਤ ਨੂੰ ਜਿਵੇਂ ਜਵਾਰ ਭਾਟੇ ਉੱਠਦੇ ਹਨ, ਪਾਣੀ ਉੱਪਰ ਨੂੰ ਉੱਠਿਆ, ਇਸ ਪ੍ਰਕਾਰ ਕਾਕ ਪਸੁੰਡ ਦਾ ਜਿਹੜਾ ਪ੍ਰੇਮ ਹੈ ਮਹਾਰਾਜ ਜੀ ਪ੍ਰਤੀ, ਇਸ ਪ੍ਰਕਾਰ ਉੱਠਿਆ।
ਚੌਪਈ ਗਾਇਓ ਕੇਤਿਕ ਕਾਲ ਮਰਦਾਨੇ।
ਜਦੋਂ ਥੋੜਾ ਸਮਾਂ ਸਾਧ ਸੰਗਤ ਜੀਓ ਇਸ ਪ੍ਰਕਾਰ ਹੋਰ ਗਾਇਆ।
ਪੁਨ ਤੂਸ਼ਣ ਪੈਸੇ ਓ ਤੇ ਥਾਨੇ।
ਉਸ ਥਾਏ ਭਾਈ ਮਰਦਾਨਾ ਜੀ ਤੂਸ਼ਣ ਹੋ ਕੇ ਜਦੋਂ ਸ਼ਬਦ ਸੰਪੰਨ ਹੋਇਆ,
ਲੋਚਨ ਕਾਕ ਪਸੁੰਡ ਉਘਾਰੇ।
ਬੜੇ ਪ੍ਰੇਮ ਨਾਲ ਅੱਖਾਂ ਖੋਲ ਕੇ ਕਾਕ ਪਸੁੰਡ ਨੇ
ਮਧੁਰ ਮ੍ਰਿਦੁਲ ਮੁਖ ਬਚਨ ਉਚਾਰੇ।
ਬੜੇ ਮਿੱਠੇ ਉਹਨਾਂ ਨੇ ਬਚਨ ਕਹੇ।
ਕਿਹ ਕੋ ਇਹ ਹੋ ਸ਼ਬਦ ਤੈ ਗਾਵਾ।
ਮੈਨੂੰ ਦੱਸਣਾ ਕਰੋ ਵੀ ਸ਼ਬਦ ਕਿਹਦਾ ਗਾਇਆ ਹੈ। ਇਹ ਹੁੰਦੀ ਹੈ ਜਦੋਂ ਕੋਈ ਸ਼ਬਦ ਦੀ ਤਾਸੀਰ ਕਿਵੇਂ ਕੰਮ ਕਰਦੀ ਹੈ। ਜ਼ਰੂਰੀ ਨਹੀਂ ਕਿ ਸਾਧ ਸੰਗਤ ਜੀ ਉਹ ਸ਼ਬਦ ਦੇ ਅਰਥ ਸਮਝ ਨਾਲ ਆਉਣ, ਫਿਰ ਹੀ ਸਾਡਾ ਗਾਵਿਆ ਪ੍ਰਵਾਨ ਹੋਵੇਗਾ। ਨਹੀਂ, ਸ਼ਬਦ ਗਾਇਣ ਕਰੀਏ ਬੜੇ ਪ੍ਰੇਮ ਦੇ ਨਾਲ। ਹੁਣ ਪਾਣੀ ਦੇ ਤੱਤ ਸਾਰ, ਵੀ ਪਾਣੀ ਕਿਵੇਂ ਬਣਿਆ ਹੈ, ਇਹਦਾ ਰਸਾਇਣਿਕ ਸੂਤਰ ਕੀ ਹੈ, HO2 ਜਾਂ ਪਾਣੀ ਹਵਾ ਦੇ ਨਾਲ ਮਿਲ ਕੇ ਪਾਣੀ ਬਣਿਆ ਹੈ। ਜ਼ਰੂਰੀ ਨਹੀਂ ਤਾਂ ਨਾ ਵੀ ਇਹਦੇ ਰਸਾਇਣਿਕ ਸੂਤਰ ਦਾ ਹਰ ਇੱਕ ਨੂੰ ਪਤਾ ਹੋਏਗਾ ਵੀ ਇਹਦਾ ਵਿਗਿਆਨਿਕ ਰਸਾਇਣਿਕ ਸੂਤਰ ਕੀ ਹੈ ਪਾਣੀ ਦਾ, ਕਿਸ ਵਿਧ ਪਾਣੀ ਬਣਿਆ ਹੈ। ਪਰ ਪਿਆਸੇ ਨੂੰ ਪਾਣੀ ਮਿਲ ਜਾਏ ਉਹਦੀ ਤ੍ਰੇਹ ਬਜਾਉਂਦਾ ਹੈ। ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵੀ ਇਸ ਪ੍ਰਕਾਰ ਦੇ ਨਾਲ ਜ਼ਖਮਾਂ ਉੱਪਰ ਜਿਵੇਂ ਕੋਈ ਮਲਮ ਪੱਟੀ ਦਾ ਕੰਮ ਕਰੇ, ਇਸੇ ਤਰ੍ਹਾਂ ਇਹ ਪਾਵਨ ਪਵਿੱਤਰ ਗੁਰੂ ਕੀ ਬਾਣੀ ਵੀ ਅੰਦਰ ਉਸੇ ਤਰ੍ਹਾਂ ਨਿਰਮਲ ਠੰਡ ਪਾਉਂਦੀ ਹੈ। ਬਸ਼ਰਤ ਹੈ ਵੀ ਪਿਆਸ ਲੱਗੀ ਹੋਵੇ। ਸਹੀ, ਜੇ ਪਿਆਸ ਹੀ ਨਹੀਂ ਫਿਰ ਭਾਈ ਪਾਣੀ ਦੀ ਕੀਮਤ ਕੀ ਹੈ, ਫਿਰ ਤਾਂ ਪਾਣੀ ਦੀ ਕੀਮਤ ਹੀ ਕੋਈ ਨਹੀਂ। ਹੁਣ ਕੋਈ ਛਬੀਲ ਤੇ ਕੋਈ ਜਾ ਕੇ ਨਿਰਮਲ ਜਲ ਛਕੇ, ਜੇ ਤ੍ਰੇਹ ਹੈ ਤਾਂ ਹੀ ਭਾਈ ਪਾਣੀ ਪੀਵੇਗਾ, ਉਂਝ ਭਾਈ ਕੋਲੋਂ ਬਾਕੀ ਲੰਘ ਜਾਣਗੇ। ਜੇ ਅੰਦਰ ਦੀ ਪਿਆਸ ਹੋਵੇ ਬਾਣੀ ਦੀ, ਫਿਰ ਹੀ ਭਾਈ ਕੋਈ ਸੁਣਦਾ ਹੈ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਸੁਣੇ।
ਮਹਾਮੋਹ ਬਨ ਕੋ ਜੋ ਦਾਵਾ,
ਅੰਦਰ ਦੇ ਹਿਰਦੇ ਦੀ ਇਸ ਪ੍ਰਕਾਰ ਅੰਦਰ ਮਹਾਰਾਜ ਜੀਆਂ ਦੇ ਪ੍ਰਤੀ ਪ੍ਰੇਮ ਵਧਿਆ।
ਜਿਹ ਕੇ ਸੁਨ ਤਿਉਂ ਪ੍ਰੇਮ ਉਮੰਗਾ,
ਬੜਾ ਹਿਰਦੇ ਦਾ ਪ੍ਰੇਮ ਪੈਦਾ ਹੋਇਆ ਹੈ।
ਰਾਗ ਪਿਖੈ ਗਾਇਓ ਹਿਤ ਸੰਗਾ,
ਬੜੇ ਹਿਤ ਦੇ ਨਾਲ ਤੇ ਪੂਰਨ ਰਾਗ ਦੇ ਵਿੱਚ। ਹੁਣ ਭਾਈ ਮਰਦਾਨਾ ਸਾਹਿਬ ਤੋਂ ਰਾਗ ਥੋੜਾ ਬਾਹਰ ਹਨ, ਭਾਈ ਮਰਦਾਨਾ ਸਾਹਿਬ ਦੇ ਕਹਿਣ ਦੇ ਅੰਦਰ ਹੀ ਰਾਗ ਹਨ। ਜਿਨ੍ਹਾਂ ਨੇ ਰਾਗ ਦੇ ਅੰਦਰ ਪੂਰਨ ਪ੍ਰੇਮ ਸਹਿਤ ਸ਼ਬਦ ਪੜਿਆ ਹੈ,
ਤੇਹ ਕੋ ਨਾਮ ਬਤਾਵੋ ਮੋਹੀ।
ਹੁਣ ਪੁਕਾਕ ਪਸੁੰਡ ਪੁੱਛਦੇ ਨੇ ਵੀ ਸ਼ਬਦ ਕਿਹਦਾ ਗਾਇਣ ਤੁਸਾਂ ਨੇ ਕੀਤਾ, ਮੈਨੂੰ ਉਹਨਾਂ ਦਾ ਨਾਂ ਦੱਸੋ।
ਭਗਤ ਰੰਗ ਮਹਿ ਰੰਗਿਓ ਹੋਹੀ,
ਉਹ ਤਾਂ ਪੱਕਾ ਭਗਤੀ ਦੇ ਰੰਗ ਦੇ ਅੰਦਰ ਰੱਤੇ ਹੋਏ ਨੇ, ਜਿਨ੍ਹਾਂ ਦੇ ਤੁਸੀਂ ਆ ਸ਼ਬਦ ਪੜਿਆ ਹੈ ਇੰਨੇ ਪ੍ਰੇਮ ਦੇ, ਜਿਨ੍ਹਾਂ ਨੇ ਸ਼ਬਦ ਲਿਖਿਆ ਹੈ ਮਹਾਰਾਜ ਜੀ ਦਾ ਪਾਵਨ ਇਹ ਬਚਨ, ਮੈਨੂੰ ਉਹਨਾਂ ਬਾਰੇ ਦੱਸੋ।
ਸੁਣ ਮਰਦਾਨੇ ਬਚਨ ਬਖਾਨਾ,
ਭਾਈ ਮਰਦਾਨਾ ਜੀ ਬਚਨ ਕਹਿੰਦੇ ਹਨ।
ਸ੍ਰੀ ਨਾਨਕ ਪ੍ਰਭ ਸਭ ਗੁਣ ਖਾਨਾ,
ਗੁਰੂ ਨਾਨਕ ਦੇ ਮਹਾਰਾਜ ਜਿਹੜੇ ਸਾਰੇ ਗੁਣਾਂ ਦੀਆਂ ਖਾਨ ਹਨ, ਵੱਡੀ ਗੁਣਾਂ ਦੀ ਖਾਨ, ਧੰਨ ਗੁਰੂ ਨਾਨਕ ਦੇ ਮਹਾਰਾਜ। ਭਾਈ ਮਰਦਾਨਾ ਜੀ ਇਸ ਵੇਦ ਉਹਨਾਂ ਨੇ ਬਚਨ ਕੀਤਾ ਹੈ।
ਇਨ ਕੋ ਸ਼ਬਦ ਹੈ ਜੋ ਗਾਵਾ,
ਕੋਲ ਬੈਠੇ ਹੱਥ ਜੋੜ ਕੇ ਭਾਈ ਮਰਦਾਨਾ ਜੀ ਕਹਿੰਦੇ ਇਹਨਾਂ ਦਾ ਤਾਂ ਮੈਂ ਸ਼ਬਦ ਗਾਇਣ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਕੋਲ ਹਨ।
ਨਿਰੰਕਾਰ ਅਵਤਾਰ ਸੁਹਾਵਾ,
ਨਿਰੰਕਾਰ ਦਾ ਸਵਰੂਪ ਹਨ।
ਕਾਕ ਪਸੁੰਡ ਸੁਣਿਓ ਇਵ ਕਾਨਾ,
ਇਸ ਪ੍ਰਕਾਰ ਉਹਨਾਂ ਕੰਨੀ ਸੁਣਿਆ ਹੈ।
ਤੋਰਨ ਆਏ ਚਰਨ ਲਪਟਾਨਾ,
ਛੇਤੀ ਹੀ ਆਣ ਕੇ ਮਹਾਰਾਜ ਜੀਆਂ ਦੇ ਚਰਨਾਂ ਪਰ ਲਪਟ ਗਏ ਕਾਕ ਪਸੁੰਡ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਜੁੜੇ।
ਤੇਹ ਕੋ ਪਿਖ ਪੰਖੀ ਸਭ ਆਏ,
ਬਾਕੀ ਵੀ ਜਿੰਨੇ ਪੰਖੀ ਨਾਲ ਵਿਹੰਗਮ ਹੋਰ ਸਨ ਉਹ ਵੀ ਨਾਲ ਆ ਗਏ।
ਬੰਦਹਿ ਚਰਨ ਕਮਲ ਸੁਖ ਪਾਏ,
ਸੁਖਾਂ ਦੇ ਦਾਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨੀ ਲਪਟ ਗਏ।
ਕਾਕ ਪਸੁੰਡ ਜੋਰ ਜੁਗ ਹਾਥਾ,
ਦੋਵੇਂ ਹੱਥ ਜੋੜ ਕੇ ਕਾਕ ਪਸੁੰਡ ਨੇ
ਬੋਲਿਓ ਬਚਨ ਪ੍ਰਭੂ ਕੇ ਸਾਥਾ,
ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਬਚਨ ਕਰਦੇ ਹਨ।
ਇਹ ਸੁਧ ਮੋਕੋ ਹੁਤੀ ਅਗਾਰੀ,
ਮਹਾਰਾਜ ਇਹ ਮੈਨੂੰ ਪਹਿਲਾਂ ਵੀ ਸੁਧ, ਪਹਿਲਾਂ ਵੀ ਮੈਨੂੰ ਇਸ ਸੰਬੰਧੀ ਸੁਧ ਸੀ, ਮਤ ਸੀ।
ਪ੍ਰਗਟੈ ਹਰ ਕਲ ਕਾਲ ਮਝਾਰੀ,
ਔਰ ਹਰੀ ਆਪ ਕਲਯੁਗ ਦੇ ਅੰਦਰ ਆਪ ਉਹ ਪ੍ਰਗਟ ਹੋਣਗੇ, ਮੈਨੂੰ ਪਹਿਲਾਂ ਵੀ ਇਹ ਸੋਝੀ ਸੀ।
ਜਾਉ ਬਿਲੋਕਨ ਰੂਪ ਕਿਰਪਾਲਾ,
ਆਪ ਜੀ ਦਾ ਪਾਵਨ ਸਵਰੂਪ ਤੱਕਿਆ ਹੈ।
ਯਹੀ ਚਾਹੇ ਧੀਰ ਦੇ ਬਿਸਾਲਾ,
ਮਹਾਰਾਜ ਮੇਰੀ ਤਾਂ ਇਹੀ ਹਿਰਦੇ ਦੀ ਇੱਛਾ ਸੀ ਮੈਂ ਆਪ ਜੀਆਂ ਦੇ ਪਾਵਨ ਸਵਰੂਪ ਨੂੰ ਤੱਕ ਲਵਾਂ, ਮੈਂ ਆਪ ਜੀ ਦੇ ਦੀਦਾਰ ਪਾ ਲਵਾਂ।
ਤੈਵ ਯੁਗ ਤੇ ਆਏ ਸਮੀਪਾ,
ਮਹਾਰਾਜ ਵੱਡਿਆਂ ਭਾਗਾਂ ਨੂੰ ਆਪ ਤੁਸੀਂ ਮੇਰੇ ਕੋਲ ਆਏ ਹੋ।
ਦੀਨ ਦਰਸ ਬੇਦੀ ਕੁਲ ਦੀਪਾ,
ਬੇਦੀ ਕੁਲ ਦੇ ਦੀਪਕ ਆਪ ਜੀਆਂ ਨੇ ਦੀਦਾਰ ਬਖਸ਼ੇ ਹਨ।
ਕੀਨ ਮਨੋਰਥ ਪੂਰਨ ਮੇਰਾ,
ਸਤਿਗੁਰੂ ਆਪ ਜੀਆਂ ਨੇ ਮੇਰੇ ਹਿਰਦੇ ਦਾ ਮਨੋਰਥ ਜੋ ਪੂਰਨ ਕੀਤਾ ਹੈ। ਹੈ।
ਲੋਚਨ ਸੰਗ ਰੂਪ ਤਵ ਹੇਰਾ,
ਅੱਖਾਂ ਸਾਵੇ ਮੈਂ ਆਪ ਜੀ ਦੇ ਦੀਦਾਰ ਕੀਤੇ ਹਨ।
ਕਲੀ ਕਾਲ ਮਤ ਮੰਦ ਬੇਮੂੜਾ,
ਇਸ ਕਲਯੁਗ ਦੇ ਸਮੇਂ ਦੇ ਅੰਦਰ ਜੋ ਬੜੇ ਭੈੜੀ ਮਤ ਵਾਲੇ ਹਨ,
ਧਰਮ ਭ੍ਰਿਸ਼ਟ ਤੇ ਮੋਹ ਅਰੂੜਾ,
ਜਿਹੜੇ ਧਰਮ ਜਿਨ੍ਹਾਂ ਦਾ ਭ੍ਰਿਸ਼ਟ ਤਥਾ ਮੋਹ ਦੇ ਅੰਦਰ ਜਿਹੜੇ ਖਚਤ ਹੋਏ ਹਨ,
ਤਿਨ ਕੋ ਦੇਨੇ ਹੇਤ ਸੋ ਪੰਥਾ,
ਉਹਨਾਂ ਨੂੰ ਤੁਸੀਂ ਨਿਰਮਲ ਪੰਥ ਨਿਰਮਲ ਰਸਤਾ ਦੱਸਣ ਵਾਸਤੇ,
ਹੋਵਨ ਹਿਰਦੇ ਕੁਮਤ ਕੀ ਗ੍ਰੰਥਾ,
ਉਹਨਾਂ ਦੇ ਹਿਰਦੇ ਦੀ ਉਹਨਾਂ ਦੇ ਹਿਰਦੇ ਦੀ ਭੈੜੀ ਮਤ ਨੂੰ ਦੂਰ ਕਰਨ ਲਈ,
ਧਰ ਪਰ ਨਰ ਸਰੀਰ ਕੋ ਧਾਰਾ,
ਆਪ ਜੀ ਨੇ ਧਰਤੀ ਪਰ ਸਰੀਰ ਧਾਰਨ ਕਰਕੇ,
ਤੀਨ ਲੋਕ ਕੇ ਤੁਮ ਆਧਾਰਾ,
ਤਿੰਨਾਂ ਲੋਕਾਂ ਨੂੰ ਸਤਿਗੁਰੂ ਆਧਾਰ ਬਖਸ਼ਣ ਵਾਲੇ ਹੋ।
ਆਏ ਜੇ ਰਾਵਰ ਚਰਨਨ ਸ਼ਰਨਾ,
ਮਹਾਰਾਜ ਜੋ ਵੀ ਆਪ ਜੀ ਦੇ ਚਰਨ ਸ਼ਰਨਾ ਪਾਸ ਆਏ,
ਕਿਉਂ ਨਾ ਤਰੇ ਜਗ ਜਨਮ ਰੋ ਮਰਨਾ,
ਕਿਉਂ ਨਾ ਤਰੇਗਾ ਜੇ ਕੋਈ ਭਾਵਨਾ ਨਾਲ ਆਪ ਜੀਆਂ ਦੇ ਚਰਨ ਕਮਲਾਂ ਪਾਸ ਆਏਗਾ। ਮਹਾਰਾਜ ਉਹ ਭਾਵਨੀ ਸਹਿਤ ਆਪ ਜੀਆਂ ਦੇ ਚਰਨ ਕਮਲਾਂ ਪਾਸ ਆਏਗਾ, ਤਥਾ ਉਹ ਭਵਸਾਗਰ ਤੋਂ ਤਰ ਜਾਏਗਾ।
ਕਰ ਹੈ ਬਚਨ ਤੁਮਰੇ ਜੋ ਕਮਾਵਨ,
ਪਾਤਸ਼ਾਹ ਜੋ ਆਪ ਜੀਆਂ ਦੇ ਪਾਵਨ ਪਵਿੱਤਰ ਬਚਨਾਂ ਨੂੰ ਕਮਾਏਗਾ, ਜੋ ਆਪ ਜੀਆਂ ਦੇ ਪਾਵਨ ਪਵਿੱਤਰ ਬਚਨਾਂ ਨੂੰ ਜੀਵਨ ਦਾ ਆਧਾਰ ਬਣਾਏਗਾ,
ਸੇ ਨਰ ਤੀਰਥ ਕਰ ਹੈ ਪਾਵਨ,
ਉਹ ਤਾਂ ਤੀਰਥਾਂ ਨੂੰ ਵੀ ਪਵਿੱਤਰ ਕਰਨ ਵਾਲੇ ਬਣ ਜਾਣਗੇ। ਉਹ ਤਾਂ ਉਹਨਾਂ ਜਰੀਏ ਤੀਰਥ ਵੀ ਪਾਵਨ ਪਵਿੱਤਰ ਹੋਣਗੇ।
ਜਿਸ ਮੈਂ ਸ਼ਕਤ ਗਿਆਨ ਕੀ ਰਾਖੀ,
ਜਿਹਦੇ ਵਿੱਚ ਆਪ ਜੀਆਂ ਨੇ ਗਿਆਨ ਦੀ ਸ਼ਕਤੀ ਰੱਖੀ ਹੈ,
ਜਿਹੇ ਪੜ ਕਿਉਂ ਨਾ ਹੋਏ ਗਤ ਕਾਂਖੀ,
ਉਹਨਾਂ ਨੂੰ ਪੜ ਕਰਕੇ ਉਹਨਾਂ ਦੀ ਜੀਵਨ ਦੀ ਨਿਰਮਲ ਰੀਤ ਤਥਾ ਮੁਕਤੀ ਉਹ ਰੱਖਣ ਵਾਲੇ ਬਣਗੇ।
ਦੋਹਰਾ ਸ਼੍ਰੀ ਨਾਨਕ ਬੋਲੇ ਤਬ ਹੈ ਸਭ ਗੁਣ ਮੈਂ ਪ੍ਰਧਾਨ,
ਮਹਾਰਾਜ ਉੱਥੇ ਬੈਠੇ ਫਿਰ ਬਚਨ ਬੋਲਦੇ ਹਨ, ਭਾਈ ਤੁਸੀਂ ਸਾਰੇ ਗੁਣਾਂ ਵਿੱਚ ਵੱਡੇ ਹੋ,
ਨਿਰੰਤਰ ਕਰਤ ਹੋ ਸ਼੍ਰੋਤਨ ਬਿਖੈ ਮਹਾਨ,
ਔਰ ਨਿਤਾ ਪ੍ਰਤ ਤੁਹਾਡੇ ਨਾਲ ਤੁਸੀਂ ਆਪਣੇ ਇੱਥੇ ਸੰਗੀਆਂ ਦੇ ਨਾਲ ਬੈਠ ਕਰਕੇ ਪਰਮਾਤਮਾ ਪ੍ਰਭੂ ਦੇ ਹਰ ਜਸ ਵਿੱਚ ਤੁਸੀਂ ਜੁੜੇ ਹੋ, ਤਥਾ ਸ਼ਰੋਤਿਆਂ ਵਿੱਚੋਂ ਸੁਣਨ ਵਾਲਿਆਂ ਵਿੱਚੋਂ ਵੀ ਮਹਾਨ ਹੋ।
ਸਤਿਗੁਰ ਦੀਨਾ ਨਾਥ ਜੀ ਕੀ ਜੈ ਮੋਹੇ ਸਹਾਏ,
ਭੁੰਡ ਜੀ ਨੇ ਉੱਥੇ ਇੱਕ ਪ੍ਰਸ਼ਨ ਪੁੱਛਿਆ, ਮਹਾਰਾਜ ਮੇਰੀ ਇੱਕ ਤੁਸੀਂ ਸਹਾਇਤਾ ਕਰੋ,
ਸ਼ਰੋਤੇ ਕਿਸ ਪ੍ਰਕਾਰ ਕੇ ਕੀ ਜੈ ਮੋਹੇ ਬਤਾਏ,
ਪਾਤਸ਼ਾਹ ਮੈਨੂੰ ਦੱਸੋ ਵੀ ਆ ਸ਼ਰੋਤੇ ਕਿੰਨੀ ਤਰ੍ਹਾਂ ਦੇ ਹੁਣ ਸੁਣਨ ਵਾਲੇ ਹੁੰਦੇ ਹਨ, ਜਿਹੜੇ ਸ਼ਰੋਤੇ ਹਨ ਸੁਣਨ ਵਾਲੇ ਇਹ ਕਿੰਨੀ ਤਰ੍ਹਾਂ ਦੇ ਹਨ, ਮਹਾਰਾਜ ਤੁਸੀਂ ਮੈਨੂੰ ਇਹ ਥੋੜਾ ਮੇਰਾ ਹਿਰਦੇ ਦਾ ਪ੍ਰਸ਼ਨ ਹੈ, ਤੁਸੀਂ ਮੇਰਾ ਇਹ ਦੂਰ ਕਰੋ।
ਚੌਪਈ ਸ਼ਰੋਤਾ ਜਗ ਮਹਿ ਪੰਚ ਪ੍ਰਕਾਰ,
ਮਹਾਰਾਜ ਜੀਆਂ ਨੇ ਉੱਥੇ ਬਚਨ ਕਹੇ, ਭਾਈ ਸ਼ਰੋਤਾ ਜਗਤ ਵਿੱਚ ਪੰਜ ਪ੍ਰਕਾਰ ਦਾ ਸ਼ਰੋਤਾ ਹੈ, ਜਗਤ ਵਿੱਚ ਜਾਂ ਕੋਈ ਕਿਸੇ ਵੀ ਥਾਂ ਤੇ ਪੰਜ ਪ੍ਰਕਾਰ ਦਾ ਸ਼ਰੋਤਾ ਹੈ।
ਸੋ ਹਉ ਤੁਮ ਸੋ ਕਰੋ ਉਚਾਰਾ,
ਉਹ ਮੈਂ ਤੁਹਾਨੂੰ ਦੱਸਦਾ ਹਾਂ।
ਰਾਗ ਰਾਗਨੀ ਸਮਝ ਹੈ ਏਕਾ,
ਉਹ ਨੇ ਜਿਨ੍ਹਾਂ ਨੂੰ ਰਾਗਾਂ ਦੀ ਸਮਝ ਹੈ, ਬਾਹਰੋਂ ਰਾਗੀ ਨੇ ਸ਼ਬਦ ਕਿਸ ਰਾਗ ਵਿੱਚ ਆਰੰਭ ਕੀਤਾ ਹੈ, ਉਹਨਾਂ ਨੂੰ ਰਾਗਾਂ ਦਾ ਰਾਗਣੀਆਂ ਦਾ ਗਿਆਨ ਹੈ, ਪਤਾ ਲੱਗ ਗਿਆ ਵੀ ਕਿਹੜੇ ਸਮੇਂ ਦਾ ਰਾਗ ਸੀ ਤੇ ਭਾਈ ਸਾਹਿਬ ਜਾਂ ਪੜ੍ਹਨ ਵਾਲੇ ਕਿਹੜੇ ਸਮੇਂ ਦਾ ਰਾਗ ਕਿੱਥੇ ਪੜ੍ਹ ਰਹੇ ਹਨ। ਇੱਕ ਉਹ ਹਨ ਜਿਨ੍ਹਾਂ ਨੂੰ ਰਾਗਾਂ ਦੀ ਸਮਝ ਹੈ, ਰਾਗੀਆਂ ਦੀ ਸੁਰਾਂ ਤੋਂ ਪਤਾ ਨਾਲ ਦੀ ਨਾਲ ਉਹਨਾਂ ਦੇ ਬਿਰਤੀ ਦੇ ਅੰਦਰ ਲੈ ਇੱਕ ਤੁਰ ਪਈ, ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਆਹ ਸਮੇਂ ਦਾ ਆਹ ਰਾਗ ਸੀ, ਇਸ ਸਮੇਂ ਇਹ ਰਾਗ ਪੜ੍ਹਨਾ ਸੀ, ਉਹਨਾਂ ਨੂੰ ਰਾਗਾਂ ਦੀ ਇੱਕ ਨੂੰ ਸਮਝ ਹੈ।
ਦੂਜੇ ਸੁਰ ਕੈ ਲਖੈ ਬਿਬੇਕਾ,
ਔਰ ਦੂਜਿਆਂ ਨੂੰ ਸੁਰ ਦਾ ਪਤਾ ਹੈ, ਉਹਨਾਂ ਨੂੰ ਸੁਰ ਗਿਆਨ ਦਾ ਪਤਾ ਹੈ, ਇੱਕ ਨੂੰ ਰਾਗ ਦਾ ਦੂਸਰੇ ਨੂੰ ਸੁਰ ਗਿਆਨ, ਦੂਜੇ ਦਾ ਧਿਆਨ ਸੁਰ ਦੇ ਵਿੱਚ ਹੈ।
ਤੀਜੋ ਤਾਲ ਸੁਨ ਹੈ ਹਿਤ ਦਿਆ,
ਜਿਹੜੇ ਤੀਸਰੇ ਹਨ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਗਾ ਰਹੇ ਨੇ ਤਾਲ ਵਿੱਚ ਨੇ ਕਿ ਬੇਤਾਲੇ ਹੋ ਗਏ, ਤੀਸਰੇ ਉਹ ਹਨ ਜਿਨ੍ਹਾਂ ਨੂੰ ਇਸ ਤਾਲ ਦੀ ਸਮਝ ਹੈ।
ਚਤੁਰਥ ਪਾਦਿਤ ਤੇ ਰਸ ਲਿਆ,
ਔਰ ਚੌਥੇ ਕੱਲੇ ਜਿਹੜੇ ਵਾਜੇ ਦੇ ਵਿੱਚੋਂ ਰਸ ਲੈਂਦੇ ਹਨ, ਜਿਹੜੇ ਸੁਰਾਂ ਦੇ ਵਿੱਚੋਂ ਹੀ ਰਸ ਲੈਂਦੇ ਹਨ, ਇੱਕ ਉਹ ਜਿਹੜੇ ਰਾਗਾਂ ਵਿੱਚੋਂ, ਇੱਕ ਉਹ ਹਨ ਜਿਨ੍ਹਾਂ ਨੇ ਕੇਵਲ ਵਾਜੇ ਦੇ ਵਿੱਚੋਂ ਰਸ ਲਿਆ, ਇੱਕ ਨੇ ਇਹ ਸਮਝ ਲਿਆ ਕਿ ਇਹ ਤਾਲ ਹੈ ਜਾਂ ਬੇਤਾਲਾ ਹੈ, महाराज जी इस प्रकार दसन लगे।
पंचम शब्द अर्थ कोची ना।
महाराज कहिंदे भाई एक श्रोता ओ है जिन्हें शब्द दे अर्थ समझ ले गज के आखो सतनाम
श्री वाहे।
जिन्हें शब्द दे नाल अर्थ भी समझ ले हन भाई पंजवा श्रोता ओ है।
तात परज समझंत प्रबीना।
सारा तात परज उडू नाल सार भी समझ आ गई वे बाणी दा आ शब्द प्या चलदा है। महाराजियां दा आ पावन पवित्र उपदेश श्रवण करवाया जा रहा सी क्योंकि उन्हां दा ध्यान इस प्रकार मुबारक शब्द विच जुड़िया है। हुण मालक दे घर विच जाके वेखना है साध संगत जी भी अपना ध्यान जोड़ना किथे है गज के आखो सतना
श्री वाह।
भाई साहब की कर रहे सन, भाई साहब किस तरह बैठे सन, उस थां ते की होना चाहिदा सी, हो की रहा है गज के आखो सतना
श्री वाहिगुरु।
कई वार ना सा संगत जीओ कई वार की हुंदा है मन लो भी आपां किसे स्थान ते भेटा चढ़ाई, चित विच आया भी सतगुरु महाराज जीआं दे स्थान ते कोई भेटा जो भी संगता भावनी दे नाल दसवंध अर्पण कर दिया हन। भाई साहब जी आ दास दी भेटा इस थाएं रख दिओ, सनमुख रख दिओ। सनमुख रख दित्ती और थोड़े दिनों बाद कुदरती बात है आप अपने हिरदे अंदर परता के वेख लियो, अगले दिन जां कुछ भी समय बाद आप आओगे अपने मथा टेकन वास्ते ध्यान किथे होवेगा, जो भेट कीता है उथे ही है ना, वेख ले भी उथे ही पई है ना। ते कोई जे नाल कोई संगी साथी भी आया ते नाल उन्हों भी दस दिता भी फलानी भेटा मैं कीती सी गज के आखो सतना,
यह
अंदर बनता है भी आ फलाना फलाना फलानी थां ते शै वो फिर जरा अंदर है कुदरती गल साह संगत जी अरदास विच नहीं जुड़दा, मान विच ही जुड़ जाता है, अहंकार विच हो जाता है। ताई तां जिहड़े भावनी वाले हन वो किसी तरह भी महाराज जीआं दे घर दे अंदर अपना आप नहीं जनाउंदे हन। सतगुरु महाराज सच्चे पातशाह इत्थे श्रोतियां दे जिहड़े अर्थ महाराज जीआं ने समझाए कि भाई आउणा किस तरह है, जिवें पहलां भी आप जीआं दे नाल बचन कीते कुदरती अज प्रसंग है, जिवें एक बाल ने अपने पिता जी नूं कहा पिता जी मैं अज तो बाद गुरु घर नहीं जाना, उस थाए की है लड़ पैंदे हन छोटी छोटी बात ते सेवा करदे आपस दे अंदर ईरखा द्वैष रखदे हन, पिता जी सियाने सन, उन्हां ने कहा जे इस प्रकार बच्चा अज अस्थान दे नालों टुट गया किते दूर ना हो जाए किते दी संगत होर ना हो जाए, संगत गुरु घर दी रवे चंगी बात है। कहिंदे उदाहरण दे के नाल समझाया कि भरिया होया पहला नू क्या भी जा एक परिक्रमा करके आ, परिक्रमा करके आया की वेख्या, वेख्या जी फलानी थाए बैठे दो गल्लां कर रहे हैं, फलानी थाए वह वेख्या वह की कर रहा है उहदा ध्यान होर पासे है। इस प्रकार साध संगत जी जदों पिता ने एक भर के पानी का गिलास दिता ते क्या भी हुण परिक्रमा करके आ, ध्यान रखी इस गिलास दे विचों पानी उछले ना पानी बाहर ना डुले इस भांडे विचों, बच्चे ने परिक्रमा की फिर पिता ने पूछा भी हाँ हुण दस रस्ते विच परिक्रमा करद्या कौन गल्लां कर रहा सी, उन्हें कहा भी हुण नहीं पता कौन बैठा सी, मेरा ध्यान तो इस पानी दे गिलास वल सी। पिता ने समझा दिता गुरु घर आना है कोई की कर रहा है उहदा छड, महाराजियां दे घरों की गाया गया की शब्द पढ़िया गया उधर अपना ध्यान केंद्रित रख गज के आखो सतना
श्री वाहिगुरु।
साध संगत जी इसे तरह एक बारी किसी स्थान ते ना कोई धार्मिक टेस्ट हो रहा सी, प्रबंधकां ने पूछ लिया हाँ जी भाई साहब मत्था टेक आए हो, कहिंदे जी टेक आए हाँ, कहिंदे महाराजियां दा मुख वाह की आया है अज दा फलाने थां ते, कहिंदे जी भाई साहब उहदा नहीं ज्ञान पता नहीं पढ़िया नहीं, ते कहिंदे भाई साहब तुसीं पावन स्थान ते मुबारक स्थान ते मत्था टेक के आए हो मुख वाक नहीं पढ़ के आए, महाराजियां दा अज दा पावन पवित्र हुक्मनामा सतगुरु जी दा मुख वाक अमृत वेले दा की है भाई, ये ध्यान देना है जदों गुरु घर जाइए बैठ के निर्मल पावन पवित्र उपदेश वह पंक्ति नूं दृढ़ कर लईए, एक दो बार सतगुरु जी दे बचन पढ़ लईए, वो फिर रसना ऊपर शब्द चल जाए। ਖੈਰ ਸਤਿਗੁਰੂ ਮਹਾਰਾਜ ਜੀ ਨੇ ਅੱਜ ਸਾਨੂੰ ਸਭਨਾਂ ਨੂੰ ਜੋ ਸਰੋਤੇ ਹਨ ਪੰਜ ਪ੍ਰਕਾਰ ਦੇ ਤੇ ਜਿਹੜਾ ਉਹਨਾਂ ਵਿੱਚੋਂ ਉੱਤਮ ਹੈ ਮਹਾਰਾਜ ਜੀ ਉਹਦੇ ਬਾਬਤ ਦੱਸ ਰਹੇ ਹਨ।
ਸੋ ਸਭ ਹਿਨ ਤੇ ਲਖ ਹੋ ਮਹਾਨਾ।
ਮਹਾਰਾਜ ਕਹਿੰਦੇ ਭਾਈ ਜਿਹਨੇ ਪੰਜਵੀਂ ਪ੍ਰਕਾਰ ਦਾ ਜਿਹੜਾ ਹੈ ਉਹ ਸਾਰਿਆਂ ਦੇ ਵਿੱਚੋਂ ਮਹਾਨ ਹੈ।
ਅਰਥ ਸਮਝ ਕੈ ਗੁਣ ਤਸੋ ਜਾਨਾ।
ਜਿਹਨੇ ਅਰਥਾਂ ਨੂੰ ਵੀ ਸਮਝਿਆ ਤੇ ਜਿਹਨੇ ਨਾਲ ਅਰਥਾਂ ਨੂੰ ਸਮਝ ਕੇ ਜੀਵਨ ਵਿੱਚ ਢਾਲ ਲਿਆ।
ਜਾਂ ਤੇ ਹੋ ਸਭ ਵਿਖੇ ਵਡੇਰੇ।
ਭਾਈ ਸਾਰਿਆਂ ਵਿੱਚੋਂ ਵਡੇਰਾ ਵੱਡਾ ਹੈ।
ਸਮਝ ਅਰਥ ਸੁਖ ਪਾਏ ਕਨੇਰੇ।
ਸਮਝਿਆ ਤੇ ਸੁਖ ਪਾਇਆ, ਉਹਨੇ ਅਰਥਾਂ ਨੂੰ ਵੀ ਨਾਲ ਸਮਝ ਲਿਆ, ਬਾਣੀ ਨੂੰ ਵੀ ਉਹਨੇ ਧਿਆਨ ਨਾਲ ਸੁਣਿਆ।
ਪ੍ਰੇਮ ਭਗਤ ਮੈਂ ਨਿਤ ਮਨ ਲੀਨਾ।
ਉਹਦਾ ਅੰਦਰ ਪ੍ਰੇਮ ਭਗਤੀ ਦੇ ਵਿੱਚ ਨਿਤ ਲੀਨ ਰਿਹਾ ਹੈ।
ਚਿਰੰਜੀਵ ਹੋ ਅਧਿਕ ਪ੍ਰਬੀਨਾ।
ਮੇਰਾ ਸਮਾਂ ਫਿਰ ਚਿਰੰਜੀਵੀ ਹੈ, ਉਹ ਮਾਲਕ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕਰ ਜਾਂਦਾ ਹੈ।
ਅਰਥ ਵਿਚਾਰ ਹੈ ਜੋ ਹਿਤ ਲਾਏ।
ਜਿਹੜਾ ਹਿਤ ਲਾ ਕੇ ਪ੍ਰੇਮ ਸਹਿਤ ਅਰਥ ਵਿਚਾਰ ਗਿਆ।
ਸੋ ਸ਼੍ਰੋਤਾ ਰਸ ਸੋ ਤ੍ਰਿਪਤਾਏ।
ਫਿਰ ਭਾਈ ਰਸ ਦੇ ਨਾਲ ਉਹ ਤਾਂ ਤ੍ਰਿਪਤ ਹੋਇਆ ਹੈ, ਉਹ ਤਾਂ ਫਿਰ ਰਸ ਦੇ ਨਾਲ ਲਬਰੇਜ਼ ਹੋਇਆ ਹੈ।
ਔਰ ਜੇ ਸ਼੍ਰੋਤਾ ਚਾਰ ਪ੍ਰਕਾਰੀ।
ਔਰ ਜਿਹੜੇ ਬਾਕੀ ਚਾਰ ਤਰ੍ਹਾਂ ਦੇ ਜਿਹੜੇ ਬਾਕੀ ਰਹਿ ਗਏ।
ਛਿਲਰ ਖਾਨ ਬਿਖੈ ਹਿਤ ਧਾਰੀ।
ਉਹ ਤਾਂ ਭਾਈ ਜਿਵੇਂ ਛਿਲਕਿਆਂ ਦੇ ਵੱਤ ਹੀ ਹਨ, ਜਿਨ੍ਹਾਂ ਨੇ ਕੇਵਲ ਛਿਲਕਿਆਂ ਨੂੰ ਮਾਣਿਆ ਤਤ ਤੱਕ ਨਹੀਂ ਪਹੁੰਚੇ ਹਨ, ਉਹਨਾਂ ਤੇ ਇਕੱਲੇ ਛਿਲਕੇ ਦਾ ਰਸ ਹੀ ਮਾਣਿਆ ਹੈ, ਜਿਹੜਾ ਤੱਤ ਸੀ ਉੱਥੋਂ ਤੱਕ ਉਹ ਨਹੀਂ ਪਹੁੰਚ ਸਕੇ। ਜਿਹੜੇ ਬਾਕੀ ਤਰ੍ਹਾਂ ਦੇ ਹਨ ਉਹ ਬਾਕੀ ਤਰ੍ਹਾਂ ਦੇ ਨਾਲ ਸਹਾਇਕ ਹਨ, ਛਿਲਕਿਆਂ ਤੋਂ ਬਿਨਾਂ ਵੀ ਤਾਂ ਫਲ ਨਹੀਂ ਹੈ ਨਾ, ਉਹ ਤਾਂ ਕੇਵਲ ਉਹਨਾਂ ਨੇ ਛਿਲਕਿਆਂ ਨੂੰ ਮਾਣਿਆ, ਉਹ ਤੱਤ ਤੱਕ ਨਹੀਂ ਪਹੁੰਚ ਸਕੇ।
ਫੋਕਟ ਕੇ ਰਸ ਮਹਿ ਫਸ ਗਏ।
ਉਹ ਤਾਂ ਫੋਕਟ ਦੇ ਹੀ ਰਸ ਵਿੱਚ ਫਸ ਕੇ ਬੈਠ ਗਏ ਹਨ, ਉਹ ਤਾਂ ਫੋਕਟ ਹੀ ਉਹਨਾਂ ਨੇ ਰਸ ਮਾਣਿਆ ਹੈ।
ਅੰਤਰ ਰਸ ਨੈ ਚੀਨਤ ਭਏ।
ਉਹਨਾਂ ਨੇ ਅੰਦਰ ਦੇ ਰਸ ਨੂੰ ਨਹੀਂ ਮਾਣਿਆ।
ਸਤ ਸੰਗਤ ਕੋ ਰਸ ਤੁਮ ਚੀਨੋ।
ਤੁਸਾਂ ਨੇ ਸਤ ਸੰਗਤ ਦਾ ਰਸ ਮਾਨਣਾ ਹੈ, ਸਤ ਸੰਗਤ ਦੇ ਰਸ ਨੂੰ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਬਚਨਾਂ ਨੂੰ ਸੁਣਨਾ ਹੈ।
ਵੱਡ ਚਿਰੰਜੀਵੀ ਪਦ ਕੋ ਲੀਨੋ।
ਔਰ ਵੱਡੇ ਤੁਸੀਂ ਪਦਵੇ, ਵੱਡੇ ਮਰਾਤਬੇ ਨੂੰ ਤੁਸੀਂ ਪਾ ਲਵੋਗੇ।
ਸੁਣ ਇਵ ਸ਼੍ਰੋਣ ਵਿਖੇ ਮਰਦਾਨਾ।
ਇਸ ਪ੍ਰਕਾਰ ਭਾਈ ਮਰਦਾਨਾ ਜੀ ਨੇ ਕੰਨਾਂ ਵਿੱਚ ਇਹ ਬੋਲ ਸੁਣੇ।
ਹਿਤ ਬੂਜਨ ਕੇ ਬਚਨ ਬਖਾਨਾ।
ਬਾਦਸ਼ਾਹ ਜੀ ਨੂੰ ਪੁੱਛਣ ਵਾਸਤੇ ਫੇਰ ਬਚਨ ਕਹੇ।
ਰਿਖ ਜੀ ਉਚਰੋ ਬੈਸ ਪਰਮਾਨੇ।
ਹੇ ਰਿਖੀ ਜੀ, ਕਾਕ ਭਸੁੰਡ ਜੀ ਨੂੰ ਭਾਈ ਮਰਦਾਨਾ ਜੀ ਬਚਨ ਪੁੱਛਦੇ ਹਨ ਕਿ ਆਪਣੀ ਆਰਬਲਾ ਬਾਰੇ ਦੱਸੋ।
ਤੁਮ ਦੇਖਤ ਜੁਗ ਕਿਤਕ ਬਿਹਾਨੇ।
ਕਿੰਨੇ ਕੁ ਸਮਾਂ ਤੁਹਾਨੂੰ, ਕਿੰਨਾ ਕੁ ਸਮਾਂ ਆਪ ਜੀ ਨੂੰ ਹੋ ਗਿਆ ਹੈ।
ਕਾਕ ਭਸੁੰਡ ਬਚਨ ਤਬ ਕਹੇ।
ਉਸ ਵਕਤ ਕਾਕ ਭਸੁੰਡ ਨੇ ਬਚਨ ਕਹੇ।
ਅਪ੍ਰਮਾਨ ਬੈਸ ਮਮ ਅਹੈ।
ਮੈਨੂੰ ਮੇਰੀ ਉਮਰ ਦੇ ਬਾਰੇ ਕਿੰਨੇ ਕੁ ਸਾਲ ਹੋ ਗਏ ਮੈਨੂੰ ਇਹਦੀ ਗਿਣਤੀ ਕੋਈ ਨਹੀਂ ਹੈ, ਲੈ ਮੈਂ ਤੈਨੂੰ ਮੋਟਾ ਮੋਟਾ ਹਿਸਾਬ ਨਾਲ ਦੱਸਦਾ ਹਾਂ।
ਦੋਹਰਾ ਜੁਗ ਸਹੰਸਰ ਬੀਤੈ ਜਬ ਹੈ ਇੱਕ ਦਿਵਸ ਬਿਦ ਹੋਏ।
ਜਦੋਂ ਹਜ਼ਾਰਾਂ ਜੁਗ ਸਹੰਸਰ, ਜਦੋਂ ਹਜ਼ਾਰਾਂ ਜੁਗ ਬੀਤ ਜਾਣ ਉਦੋਂ ਬ੍ਰਹਮਾ ਜੀ ਦਾ ਇੱਕ ਦਿਨ ਹੁੰਦਾ ਹੈ। ਬ੍ਰਹਮਾ ਜੀ ਦਾ ਹੁਣ ਜਿਹੜੇ ਜਿਹੜੇ ਵੀ ਸਾਧ ਸੰਗਤ ਜੀਓ, ਜਿਵੇਂ ਜਿਵੇਂ ਹੁਣ ਆਪਾਂ ਜਿਸ ਥਾਂ ਤੇ ਹਾਂ, ਆਪਣਾ ਧਰਤੀ ਦਾ ਜਿਹੜਾ ਸਮਾਂ ਹੈ ਇਹਨੂੰ 24 ਘੰਟਿਆਂ ਦੇ ਵਿੱਚ ਦਿਨ ਬਦਲ ਗਿਆ। ਜਿਹੜੇ ਬਾਕੀ ਪਲੈਨਟ ਹਨ, ਬਾਕੀ ਥਾਵਾਂ ਹਨ, ਬਾਕੀ ਜਿਹੜੇ ਗ੍ਰਹਿ ਹਨ, ਉਹਨਾਂ ਦਾ ਆਪੋ ਆਪਣਾ ਵੱਖਰਾ ਵੱਖਰਾ ਸਮਾਂ ਹੈ। ਮੰਗਲ ਗ੍ਰਹਿ ਦਾ ਥੋੜਾ ਜ਼ਿਆਦਾ ਸਮਾਂ ਲੱਗਦਾ ਹੈ, ਇਹਨਾਂ ਦਾ ਆਪੋ ਆਪਣਾ। ਉਸੇ ਤਰ੍ਹਾਂ ਲੱਗੇ ਕਹਿਣ ਕਾਕ ਭਸੁੰਡ ਜੀ ਕਹਿਣ ਲੱਗੇ, ਕਹਿੰਦੇ ਜਦੋਂ ਹਜ਼ਾਰਾਂ ਜੁਗ ਬੀਤ ਜਾਣ ਨਾ ਉਦੋਂ ਬ੍ਰਹਮਾ ਜੀ ਦਾ ਇੱਕ ਦਿਨ ਪੂਰਾ ਹੁੰਦਾ ਹੈ।
ਤੇਹ ਕੇ ਸਮ ਪੁਨ ਰੈਨ ਹੈ ਮਾਸਹਿ ਇਹ ਵਿਦ ਜੋ।
ਔਰ ਉਸੇ ਤਰ੍ਹਾਂ ਇਹ ਮੈਂ ਤੈਨੂੰ ਕੱਲਾ ਅਜੇ ਦਿਨ ਦੱਸਿਆ ਹੈ, ਰਾਤ ਇਹਦੇ ਵਿੱਚੋਂ ਵੱਖਰੀ ਹੈ। ਜਦੋਂ ਹਜ਼ਾਰਾਂ ਜੁਗ ਬੀਤ ਜਾਣ ਫਿਰ ਉਹਦਾ ਬ੍ਰਹਮਾ ਜੀ ਦਾ ਇੱਕ ਦਿਨ ਪੂਰਾ ਹੁੰਦਾ ਹੈ, ਰਾਤ ਇਸ ਤੋਂ ਵੱਖਰੀ ਹੈ ਤੇ ਮਹੀਨੇ ਵੱਖਰੇ ਜੁੜਦੇ ਹਨ।
ਚੌਪਈ ਇਸ ਪ੍ਰਕਾਰ ਕੇ ਸਹਿਸ ਬਰਖ ਜਬ।
ਔਰ ਇਸ ਤਰ੍ਹਾਂ ਦੇ ਨਾਲ, ਕਿਉਂਕਿ ਜਿਹੜੇ ਬ੍ਰਹਮਾ ਜੀ ਦੇ ਫਿਰ ਜਿਹੜੇ ਹਜ਼ਾਰਾਂ ਯੁੱਗ ਹਨ, ਉਹ ਤਾਂ ਦੂਜੇ ਉਹਨਾਂ ਨੇ ਪਹਿਲਾਂ ਸਮਾਂ ਦੱਸਿਆ ਨਾ, ਕਹਿੰਦੇ ਜਿਹੜੇ ਬ੍ਰਹਮਾ ਜੀ ਦੇ ਜਿਹੜੇ ਹਜ਼ਾਰਾਂ ਯੁੱਗ ਹਨ।
ਬੀਤੈ ਬੈਸ ਬਿਦਾਤੇ ਕੀ ਤਬ।
ਔਰ ਇਸ ਪ੍ਰਕਾਰ ਜਿਹੜਾ ਫਿਰ ਉਹ ਬ੍ਰਹਮਾ ਜੀ ਵੱਤ ਜਿਹੜਾ ਸਮਾਂ ਹੈ।
ਬੁੱਧ ਦੇਖਤ ਕੇ ਤੇ ਬਿਦ ਮਰੇ।
ਮੈਨੂੰ ਵੇਖਦਿਆਂ ਤੇ ਕਈ ਬ੍ਰਹਮੇ ਮਰ ਗਏ ਹਨ, ਕਹਿੰਦੇ ਮੈਨੂੰ ਵੇਖਦਿਆਂ ਕਈ ਬ੍ਰਹਮੇ ਭਾਵ ਖੱਪ ਗਏ ਹਨ,
ਕਈ ਵਾਰ ਜਗ ਪਰਲੈ ਕਰੇ,
ਕਈ ਵਾਰ ਜਗਤ ਦੇ ਅੰਦਰ ਪਰਲੈ ਹੋਈ ਹੈ,
ਪੁਨ ਬਿਦ ਜਨਮ ਜਗਤ ਉਪਜਾਵੈ,
ਕਈ ਵਾਰ ਮੈਂ ਵੇਖਿਆ ਹੈ ਜਗਤ ਨੂੰ ਉਪਜਦਿਆਂ,
ਜੜ ਜੰਗਮ ਸੁਰ ਅਸੁਰ ਬਣਾਵੈ,
ਫਿਰ ਬ੍ਰਹਮਾ ਪੈਦਾ ਕੀਤਾ, ਫਿਰ ਉਹਨੇ ਜੜ ਜੰਗਮ ਸੁਰ ਦੇਵਤੇ ਨਰ ਇਹ ਬਣਾਏ ਹਨ,
ਨਾਨਾ ਬੇਦ ਕੀ ਰਚਨ ਰਚਾਏ,
ਨਾਨਾ ਪ੍ਰਕਾਰ ਦੀ ਉਹਨੇ ਰਚਨਾ ਰਚੀ ਹੈ,
ਐਸੇ ਬਿਦ ਬਿਨ ਸੈ ਉਪਜਾਏ,
ਇਸ ਪ੍ਰਕਾਰ ਬਿਨਸਦਾ ਹੈ ਉਪਜਦਾ ਹੈ ਤੇ ਬਿਨਸ ਜਾਂਦਾ ਹੈ,
ਹਮਰੇ ਦੇਖਤ ਕੇਤੇ ਗਏ,
ਮੈਨੂੰ ਮੇਰੇ ਵੇਖਦਿਆਂ ਵੇਖਦਿਆਂ ਕਈ ਗਏ ਹਨ,
ਬਹਰ ਬਹਰ ਜਗ ਉਪਜਤ ਪਏ,
ਵਾਰ ਵਾਰ ਉਹ ਉਪਜੇ ਹਨ ਤਥਾ ਉਹ ਖੱਪ ਗਏ ਹਨ,
ਬੈਠ ਇਹਾ ਮੈਂ ਹਰ ਗੁਣ ਗਾਵਾਂ,
ਕਹਿੰਦੇ ਮੈਂ ਇੱਥੇ ਬੈਠ ਕੇ ਹਰੀ ਦੇ ਗੁਣਾਂ ਨੂੰ ਗਾ ਰਿਹਾ ਹਾਂ,
ਧਿਆਨ ਧਰੋ ਉਰ ਬਹੁ ਸੁਖ ਪਾਵਾਂ,
ਔਰ ਮਾਲਕ ਜੀ ਦਾ ਧਿਆਨ ਧਰ ਕੇ ਵੱਡਾ ਸੁਖ ਪਾਉਂਦਾ ਹਾਂ, ਇਹ ਕੌਣ ਦੱਸ ਰਹੇ ਨੇ ਕਾਕ ਪਸੁੰਡ? ਭਾਈ ਮਰਦਾਨਾ ਜੀ ਨੇ ਉਹਨਾਂ ਦੀ ਉਮਰ ਬਾਰੇ ਪੁੱਛ ਲਿਆ, ਉਹਨਾਂ ਨੇ ਇਹ ਦੱਸਿਆ ਹੈ,
ਦੋਹਰਾ ਮਰਦਾਨਾ ਬਿਸਮਿਓ ਸੁਨਤ ਤੂਸ਼ਣ ਪਾਤਿਹ ਕਾਲ,
ਭਾਈ ਮਰਦਾਨਾ ਜੀ ਥੋੜਾ ਪੁੱਛ ਕਰਕੇ ਚੁੱਪ ਕਰ ਗਏ,
ਬੂਜਨ ਹਿਤ ਮੈਂ ਬੋਲਿਓ ਸੁਨ ਸ਼੍ਰੀ ਅੰਗਦ ਦਿਆਲ,
ਕਹਿੰਦੇ ਫਿਰ ਮੈਂ ਪੁੱਛਣ ਵਾਸਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਫਿਰ ਮੈਂ ਪੁੱਛਣ ਵਾਸਤੇ ਕੁਝ ਬੋਲ ਪਿਆ,
ਚੌਪਈ ਹਰ ਭਗਤਨ ਕੀ ਬਿਖੈ ਮਹਾਨੇ,
ਤੁਸੀਂ ਤਾਂ ਹਰ ਭਗਤੀ ਦੇ ਵਿੱਚ ਹਰੀ ਦੀ ਭਗਤੀ ਦੇ ਵਿੱਚ ਮਹਾਨ ਹੋ,
ਮੋਹ ਨਾਸ਼ ਪਾ ਆਤਮ ਗਿਆਨੇ,
ਤੁਸੀਂ ਅੰਦਰ ਦਾ ਭਾਵ ਆਤਮ ਤੁਹਾਨੂੰ ਗਿਆਨ ਹੋਇਆ ਹੈ, ਮੋਹ ਨਾਸ਼ ਕੀਤਾ ਹੈ,
ਸਭ ਬਿਦ ਸਭ ਮੈਂ ਦੀਰਘ ਤੁਮ ਹੋ,
ਤੁਸੀਂ ਸਾਰਿਆਂ ਦੇ ਵਿੱਚੋਂ ਦੀਰਘ ਹੋ,
ਕੈਸੇ ਪ੍ਰਾਪਤ ਕਾਕ ਜਨਮ ਹੋ,
ਕਹਿੰਦੇ ਫਿਰ ਆਕਾਕ ਜਨਮ ਕਾਂ ਦਾ ਜਨਮ ਤੁਹਾਨੂੰ ਇਹ ਕਿਸ ਬਿਦ ਇਹ ਸਵਰੂਪ ਕਾਂ ਦਾ ਸਵਰੂਪ ਤੁਹਾਨੂੰ ਰਿਖੀ ਜੀ ਕਿਵੇਂ ਮਿਲਿਆ ਹੈ? ਕਾਕ ਪਸੁੰਡ ਤੁਹਾਨੂੰ ਰਿਖੀ ਜੀ ਇਹ ਕਾਂ ਦਾ ਸਵਰੂਪ ਤੁਹਾਨੂੰ ਕਿਵੇਂ ਮਿਲ ਗਿਆ, ਮੈਨੂੰ ਉਹ ਦੱਸੋ,
ਮੁਝ ਮਨ ਬਿਖੈ ਸੰਦੇਹ ਮਹਾਨਾ,
ਮੇਰੇ ਹਿਰਦੇ ਦੇ ਵਿੱਚ ਇੱਕ ਵੱਡਾ ਸੰਦੇਹ ਹੈ,
ਉੱਤਰ ਦੀਜੈ ਭੋ ਗੁਣਵਾਨਾ,
ਗੁਣਵਾਨ ਜੀ ਤੁਸੀਂ ਮੈਨੂੰ ਉੱਤਰ ਦਿਓ,
ਪਾਣੀ ਕਾਕ ਪਸੁੰਡ ਅਲਾਈ,
ਫਿਰ ਉਹ ਕਾਕ ਪਸੁੰਡ ਬੋਲੇ,
ਸੁਣ ਜਿਉ ਬਾਇਸ ਦੇਹੀ ਪਾਈ,
ਸੁਣੋ ਫਿਰ ਜਿਵੇਂ ਮੈਂ ਇਹ ਬਾਇਸ ਕਾਂ ਵਾਲੀ ਜਿਹੜੀ ਇਹ ਦੇਹ ਪਾਈ ਹੈ,
ਦੋਹਰਾ ਇੱਕ ਜਨਮ ਮੈਂ ਸ਼ੂਦਰ ਭਾ ਸ਼ਿਵ ਸੇਵਾ ਮਨ ਲਾਏ,
ਇੱਕ ਜਨਮ ਦੇ ਅੰਦਰ ਮੈਂ ਸ਼ੂਦਰ ਹੋ ਕਰਕੇ ਸ਼ਿਵ ਜੀ ਦੀ ਸੇਵਾ ਵਿੱਚ ਜੁੜਿਆ,
ਕਰੋ ਬਿਸ਼ਨ ਸੋ ਦਰੋਹ ਤਬ ਬਿਨ ਭਵ ਜਾਨ ਨਾ ਕਾਏ,
ਪਰ ਮੈਂ ਸ਼ਿਵ ਜੀ ਦੀ ਸੇਵਾ ਵਿੱਚ ਜੁੜਿਆ, ਵਿਸ਼ਨੂੰ ਦੇ ਪ੍ਰਤੀ ਮੇਰੇ ਹਿਰਦੇ ਅੰਦਰ ਬੜੀ ਦਵੈਖ ਈਰਖਾ ਰਹੀ,
ਚੌਪਈ ਰਹੋ ਅਯੁੱਧਿਆ ਪੁਰ ਕੇ ਮਾਹੀ,
ਮੈਂ ਅਯੁੱਧਿਆ ਨਗਰੀ ਵਿੱਚ ਰਿਹਾ,
ਬਹਾਦੁਰ ਭਿਖ ਕਾਲ ਇੱਕ ਤਾਹੀ,
ਇੱਕ ਸਮੇਂ ਬੜਾ ਭਿਅੰਕਰ ਕਾਲ ਪੈ ਗਿਆ,
ਉੱਠ ਕਰ ਤੈ ਤੇ ਗਯੋ ਉਜੈਨਾ,
ਉੱਥੋਂ ਉੱਠ ਕੇ ਅਯੁੱਧਿਆ ਨਗਰੀ ਤੋਂ ਮੈਂ ਉਜੈਨ ਨਗਰੀ ਵਿੱਚ ਚਲਾ ਗਿਆ, ਅਯੁੱਧਿਆ ਤੋਂ ਉੱਠਿਆ ਤੇ ਉਜੈਨ ਨਗਰੀ ਵਿੱਚ ਚਲਾ ਗਿਆ,
ਰਹਿ ਪਿਪਰਤੈ ਇੱਕ ਮਨ ਚੈਨਾ,
ਉੱਥੇ ਇੱਕ ਬੜੇ ਸਿਆਣੇ ਦਿਜਬਰ ਰਹਿੰਦੇ ਸਨ ਉਸ ਨਗਰੀ ਵਿੱਚ,
ਦਵੈਤ ਵਾਸ਼ਨਾ ਜਿਨ ਸਭ ਨਾਸ਼ੀ,
ਜਿਨ੍ਹਾਂ ਦੇ ਹਿਰਦੇ ਵਿੱਚੋਂ ਹਿਰਦੇ ਦੇ ਵਿੱਚੋਂ ਦਵੈਤ ਵਾਸ਼ਨਾ ਜਿਨ੍ਹਾਂ ਖਤਮ ਕੀਤੀ,
ਗੁਰੂ ਕੀਓ ਮੈਂ ਸੋ ਪੁਰਵਾਸੀ,
ਉਸ ਨਗਰੀ ਵਿੱਚ ਇੱਕ ਬ੍ਰਾਹਮਣ ਨੂੰ ਮੈਂ ਗੁਰੂ ਬਣਾ ਲਿਆ,
ਵਿਸ਼ਨ ਭਗਤ ਕਹਿ ਕੈ ਸੁਦ੍ਰਿੜਾਵੈ,
ਕਹਿੰਦੇ ਵਿਸ਼ਨੂੰ ਦੀ ਉਹਨਾਂ ਨੇ ਕਹਿੰਦੇ ਹਿਰਦੇ ਦੇ ਅੰਦਰ ਭਗਤੀ ਦ੍ਰਿੜ ਕਰਵਾਉਂਦੇ ਸਨ,
ਸੁਣ ਬੇਰੋ ਹਿਰਦਾ ਜਰ ਜਾਵੇ,
ਮੇਰਾ ਜਿਹੜਾ ਹਿਰਦਾ ਸੀ ਉਹ ਸੜ ਗਿਆ, ਕਹਿੰਦੇ ਮੈਂ ਤਾਂ ਸ਼ਿਵ ਜੀ ਦਾ ਉਪਾਸ਼ਕ ਤੇ ਉਹ ਮੈਨੂੰ ਵਾਰ ਵਾਰ ਵਿਸ਼ਨੂੰ ਦੇ ਜਿਹੜੇ ਪ੍ਰਤੀ ਉਹਨਾਂ ਪ੍ਰਤ ਉਪਦੇਸ਼ ਸੁਣਾਉਂਦੇ ਸਨ,
ਭਾਵ ਕੀ ਭਗਤ ਸਦਾ ਉਰ ਭਾਉ,
ਕਹਿੰਦੇ ਮੇਰੇ ਹਿਰਦੇ ਅੰਦਰ ਤਾਂ ਸ਼ਿਵ ਜੀ ਦੀ ਭਗਤੀ ਹਿਰਦੇ ਅੰਦਰ ਸੀ,
ਵਿਸ਼ਨ ਨਾਮ ਸੁਣ ਮਨ ਖੁਲ ਸਾਉ,
ਵਿਸ਼ਨ ਨਾਮ ਸੁਣ ਕੇ ਮੇਰੇ ਹਿਰਦੇ ਅੰਦਰ ਸੜ ਬਲ ਗਿਆ,
ਹੱਠ ਕਰ ਤੇ ਕੇ ਬਚਨ ਬਹੋਰੋ,
ਕਹਿੰਦੇ ਹੱਠ ਕਰਕੇ ਫਿਰ ਮੈਂ ਬਚਨ ਕਹੇ,
ਜੋ ਕੁਛ ਕਹੇ ਸੋ ਸੁਣਿਓ ਨਾ ਲੋਰੋ,
ਕਹਿੰਦੇ ਜੋ ਉਹਨਾਂ ਨੇ ਕਿਹਾ ਮੈਂ ਨਹੀਂ ਸੁਣਿਆ,
ਦੋਹਰਾ ਅਨੇਕ ਭਾਂਤ ਉਪਦੇਸ਼ ਹੀ ਕੈਸੇ ਮਾਨੋ ਨਾਹੇ,
ਉਹਨਾਂ ਨੇ ਬ੍ਰਾਹਮਣ ਜੀ ਨੇ ਮੈਨੂੰ ਬੜੇ ਉਪਦੇਸ਼ ਕਹਿੰਦੇ ਦੇਣੇ ਉਜੈਨ ਨਗਰੀ ਵਿੱਚ, ਪਰ ਮੈਂ ਉਹਨਾਂ ਦੇ ਇਹ ਉਪਦੇਸ਼ ਨਹੀਂ ਸੁਣੇ,
ਗਰਬਾਵੋਂ ਸਭ ਸਮਝ ਲੱਗ ਦੰਬ ਬਿਖੈ ਬਹੁ ਚਾਹੇ,
ਮੈਂ ਉਹਨਾਂ ਸਾਰਿਆਂ ਨੂੰ ਆਪਣੇ ਤੋਂ ਨੀਵਾਂ ਮੰਨਿਆ, ਮੈਂ ਉਹਨਾਂ ਦੇ ਵਿੱਚੋਂ ਆਪਣੇ ਆਪ ਨੂੰ ਉੱਤਮ ਮੰਨਿਆ।
ਚੌਪਈ ਸ਼ਿਵ ਮੰਦਰ ਬੈਸਾ ਇੱਕ ਕਾਲਾ,
ਕਹਿੰਦੇ ਉਸ ਥਾਂ ਤੇ ਇੱਕ ਦਿਨ ਮੈਂ ਸ਼ਿਵ ਮੰਦਰ ਵਿੱਚ ਆਣ ਕੇ ਬੈਠ ਗਿਆ।
ਤੇ ਸ਼ਿਨਿਆ ਵਾ ਗੁਰੂ ਕਿਰਪਾਲਾ,
ਉੱਥੇ ਹੀ ਉਹ ਬ੍ਰਾਹਮਣ ਜੀ ਗੁਰੂ ਜੀ ਮੈਨੂੰ ਜਿਨ੍ਹਾਂ ਦੇ ਕੋਲ ਜਿਨ੍ਹਾਂ ਪੜਾਇਆ ਉਹ ਉੱਥੇ ਆ ਗਏ।
ਉੱਠ ਕਰ ਤਬ ਨਕੀਨ ਸਨਮਾਨਾ,
ਕਹਿੰਦੇ ਆਏ ਹੋਏ ਗੁਰੂ ਜੀ ਦਾ ਮੈਂ ਨਹੀਂ ਸਨਮਾਨ ਕੀਤਾ। ਗੁਰੂ ਜਿਨ੍ਹਾਂ ਦੇ ਕੋਲੋਂ ਮੇਰੇ ਗੁਰੂ ਉੱਥੇ ਆਏ, ਮੈਂ ਉਹਨਾਂ ਦਾ ਉੱਥੇ ਸਨਮਾਨ ਜਾਣ ਬੁੱਝ ਕੇ ਨਹੀਂ ਕੀਤਾ।
ਸਿਰ ਨਾ ਨਿਵਾਯੋ ਗਰਬ ਮਹਾਨਾ,
ਹੰਕਾਰ ਦੇ ਵਿੱਚ ਮੈਂ ਉਹਨਾਂ ਨੂੰ ਸਿਰ ਨਹੀਂ ਨਵਾਇਆ।
ਮਾਨ ਅਮਾਨ ਏਕ ਸਮਤਾ ਕੇ,
ਉਹ ਜਿਹੜੇ ਸਨ ਉਹ ਪੂਰਨ ਸਨ ਆਪਣੇ, ਉਹਨਾਂ ਵਾਸਤੇ ਮਾਣ ਅਮਾਨ ਉਹਨਾਂ ਲਈ ਤਾਂ ਇੱਕ ਬਰਾਬਰ ਸੀ।
ਹਰਖ ਸੋਗ ਹਿਰਦੇ ਨਹਿ ਜਾ ਕੇ,
ਉਹਨਾਂ ਦੇ ਹਿਰਦੇ ਅੰਦਰ ਕੋਈ ਹਰਖ ਸੋਗ ਆਦ ਨਹੀਂ ਸੀ।
ਸਮਦਰਸ਼ੀ ਨੇ ਬੋਲਿਓ ਸੋਈ,
ਉਹ ਸਮਦਰਸ਼ੀ ਉਹ ਤਾਂ ਕੁਝ ਨਹੀਂ ਆਪਣੀ ਰਸਨਾ ਤੋਂ ਬੋਲੇ, ਮੈਂ ਉਹਨਾਂ ਦਾ ਸਤਿਕਾਰ ਨਹੀਂ ਕੀਤਾ। ਗੁਰੂ ਪੂਰਨ ਉਹਨੂੰ ਕੋਈ ਉਹਨਾਂ ਨੇ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਨਹੀਂ ਕਿਹਾ ਵੀ ਮੇਰੇ ਸ਼ਿਸ਼ ਨੇ ਜਾਂ ਮੇਰੇ ਚੇਲੇ ਨੇ ਮੇਰਾ ਉੱਠ ਕੇ ਸਨਮਾਨ ਨਹੀਂ ਕੀਤਾ। ਗੁਰੂ ਪੂਰੇ ਉਹਨਾਂ ਨੇ ਕੁਛ ਵੀ ਬਚਨ ਨਹੀਂ ਕਿਹਾ।
ਗਿਰਾ ਗਿਰੀਸ਼ ਪੌਣ ਤੇ ਹੋਈ,
ਕਹਿੰਦੇ ਪਰ ਉਸ ਵਕਤ ਮੰਦਿਰ ਦੇ ਵਿੱਚੋਂ ਜਿਹੜੀ ਆਵਾਜ਼ ਆਈ,
ਦੁਸ਼ਟ ਨਰਕ ਅਬ ਪਰੀਏ ਜਾਈ,
ਕਹਿੰਦੇ ਤੂੰ ਆਪਣੇ ਗੁਰੂ ਦਾ ਸਨਮਾਨ ਨਹੀਂ ਕੀਤਾ। ਜਿਹੜਾ ਆਵਾਜ਼ ਜਿਹੜੀ ਆਈ ਉਹਨਾਂ ਕਿਹਾ ਕਿ ਹੁਣ ਤੂੰ ਕੁੰਭੀ ਨਰਕ ਦੇ ਅੰਦਰ, ਦੁਸ਼ਟ ਨਰਕ ਦੇ ਅੰਦਰ ਜਾ ਕੇ ਡਿੱਗ।
ਬਹੁਰ ਤ੍ਰਿਗਤ ਬਹੁ ਜੋਨ ਪ੍ਰਭਾਈ,
ਔਰ ਉਸ ਤੋਂ ਬਾਅਦ ਤੂੰ ਟੇਢੀਆਂ ਮੇਢੀਆਂ ਜੂਨਾਂ ਵਿੱਚ ਤੂੰ ਪਵੇਂਗਾ।
ਭੋਗ ਅਵਗਿਆ ਕੋ ਦੁੱਖ ਭਾਰੀ,
ਗਲਤੀ ਤਾਂ ਮੈਂ ਕਰ ਲਈ ਫਿਰ ਮੈਂ ਉਹ ਸਾਰੀ ਭੋਗੀ।
ਜਗਦੰਭੀ ਤੂੰ ਹਿਰਦੇ ਹੰਕਾਰੀ,
ਤੂੰ ਵੱਡਾ ਆਪਣੇ ਹਿਰਦੇ ਅੰਦਰ ਅਹੰਕਾਰ ਪਾਲੀ ਬੈਠਾ ਹੈ।
ਦੋਹਰਾ ਕਰੈ ਬਿਸ਼ਨ ਸੋ ਦਰੋਹ, ਤੂੰ ਗੁਰੂ ਨਿਰਾਦਰ ਕੀਨ,
ਗੁਰੂ ਦਾ ਨਿਰਾਦਰ ਕੀਤਾ ਤਥਾ ਵਿਸ਼ਨੂੰ ਪ੍ਰਤ ਵੀ ਤੂੰ ਸ਼ੁੱਧ ਬਚਨ ਨਹੀਂ ਬੋਲੇ।
ਯਾ ਤੇ ਯਮ ਡੰਡਾ ਸਹੋ ਹੋਵੋ ਕਸ਼ਟ ਅਧੀਨ,
ਇਸ ਕਰਕੇ ਤੁਸੀਂ ਜਮ ਦਾ ਡੰਡਾ ਸਹਿਣ ਕਰੋ।
ਚੌਪਈ ਸੁਨਹੋ ਸਰਾਪ ਜਬ ਜੋ ਗੁਰ ਮੋਰਾ,
ਕਹਿੰਦੇ ਪਰ ਜਦੋਂ ਮੇਰੇ ਗੁਰੂ ਨੇ ਜਿਨ੍ਹਾਂ ਦੇ ਕੋਲੋਂ ਪੜਿਆ ਸਾ, ਜਦੋਂ ਕਹਿੰਦੇ ਉਹਨਾਂ ਨੇ ਇਹ ਸਰਾਪ ਸੁਣਿਆ,
ਭਈ ਦਇਆ ਤੇ ਸ਼ੰਭ ਨਿਹੋਰਾ,
ਪਰ ਉਹਨਾਂ ਦੇ ਹਿਰਦੇ ਅੰਦਰ ਦਇਆ ਥੋੜੀ ਜੀ ਆ ਗਈ।
ਅਨਿਕ ਭਾਂਤ ਕੀ ਉਸਤ ਠਾਨੀ,
ਫਿਰ ਕਹਿੰਦੇ ਉਹਨਾਂ ਨੇ ਸ਼ਿਵਜੀ ਸਮਕਸ਼ ਮੇਰੇ ਪ੍ਰਤੀ ਉਹਨਾਂ ਬੇਨਤੀ ਉਚਾਰੀ।
ਚੰਦਰ ਚੂੜ ਬੋਲੇ ਪੁਨ ਬਾਨੀ,
ਫਿਰ ਉਹਨਾਂ ਤੋਂ ਸ਼ਿਵਜੀ ਪ੍ਰਤ ਆਵਾਜ਼ ਉੱਥੋਂ ਆਈ,
ਹੇ ਦਿਜ ਤੋਰ ਦਇਆ ਕਰਿਆ ਕੋ,
ਕਹਿੰਦੇ ਹੇ ਦਿਜਬਰ, ਹੇ ਬ੍ਰਾਹਮਣ ਜੀ, ਤੇਰੀ ਬੇਨਤੀ ਕਰਕੇ, ਤੇਰੇ ਚੇਲੇ ਨੂੰ ਤੇਰੀ ਬੇਨਤੀ ਕਰਕੇ,
ਸਰਬ ਜਨਮ ਕੀ ਸੁਧ ਰਹਿ ਤਾਂ ਕੋ,
ਪਰ ਇਹਨੇ ਜਿਹੜਾ ਜਿਹੜਾ ਜਨਮ ਭੋਗੇਗਾ ਇਹਨੂੰ ਭੋਗਣਾ ਤਾਂ ਪਵੇਗਾ, ਪਰ ਜਿਹੜਾ ਜਿਹੜਾ ਜਨਮ ਭੋਗੇਗਾ ਇਹਨੂੰ ਆਪਣੇ ਜਨਮ ਦੀ ਸੋਝੀ ਜ਼ਰੂਰ ਰਵੇਗੀ। ਜਿਹੜੀਆਂ ਜਿਹੜੀਆਂ ਥਾਵਾਂ ਤੋਂ ਜਿਸ ਜਿਸ ਸਰੀਰ ਦੇ ਵਿੱਚੋਂ ਕਾਕ ਭਸੁੰਡ ਤੇਰੀ ਆਤਮਾ ਹੋ ਕੇ ਆਏਗੀ ਨਾ, ਉਸ ਉਸ ਜਨਮ ਦੀ ਸੋਝੀ ਰਹੇਗੀ।
ਪ੍ਰਿਥਾ ਨ ਸਰਾਪ ਹੋਤ ਹੈ ਮੋਰਾ,
ਮੇਰਾ ਸਰਾਪ ਖਾਲੀ ਨਹੀਂ ਜਾਏਗਾ।
ਸਹਿ ਨਰਕ ਮੈਂ ਇਹ ਦੁੱਖ ਘੋਰਾ,
ਵੱਡਾ ਦੁੱਖ ਸਹਿਣ ਕਰੇਗਾ।
ਪਰਿਓ ਤਬੈ ਮੈਂ ਨਰਕ ਮਝਾਰੀ,
ਕਹਿੰਦੇ ਮੈਂ ਡੂੰਘੇ ਨਰਕ ਵਿੱਚ ਜਾ ਡਿੱਗਾ।
ਮਿਲੀ ਸ਼ਾਸਨਾ ਮੋਹ ਕੋ ਭਾਰੀ,
ਬੜੀ ਮੈਨੂੰ ਉੱਥੇ ਤਾੜਨਾ, ਸਖਤ ਤਾੜਨਾ ਮੈਨੂੰ ਮਿਲੀ।
ਕਰ ਕੈ ਬਿਖੈ ਪਰੀ ਜਮ ਫਾਸਾ,
ਮੇਰੇ ਗਲ ਦੇ ਅੰਦਰ ਭਾਵ ਜਮਾ ਦੀ ਫਾਹੀ ਪੈ ਗਈ।
ਪਿਤਿਓ ਕਾਲ ਕਿਤ ਤਬ ਹੈ ਨਿਕਾਸਾ,
ਬੜਾ ਲੰਮੇ ਸਮੇਂ ਬਾਅਦ ਫਿਰ ਮੈਂ ਉੱਥੋਂ ਨਿਕਲਿਆ।
ਦੋਹਰਾ 84 ਲੱਖ ਜੋਨ ਪੁਨ ਭਰਮਿਓ ਸਭ ਕੇ ਮਾਂ,
ਮੈਂ 84 ਲੱਖ ਜੂਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਭਟਕ ਕੇ ਆਇਆ ਹਾਂ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਬਚਨ ਅੰਕਿਤ ਕਰਦੇ ਹਨ, ਗੌੜੀ ਰਾਗ ਦਾ ਬਚਨ ਹੈ, ਗੌੜੀ ਮਹੱਲਾ ਪਹਿਲਾ। ਕਤਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋ ਹਮ ਆਏ, ਅਗਣ ਬਿੰਬ ਜਲ ਭੀਤਰ ਨਿਪਜੇ, ਕਾਹੇ ਕਾਮੋ ਪਾਏ, ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਨੀ ਔਗੁਣ ਮੇਰੇ ਰਹਾਓ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਮਹਾਰਾਜ ਕਹਿੰਦੇ ਕਿਹੜੀਆਂ ਕਿਹੜੀਆਂ ਥਾਵਾਂ ਤੋਂ ਆਏ, ਕਦੇ ਪੱਥਰ ਬਣੇ, ਕਦੇ ਰੁੱਖ ਬਣ ਗਏ, ਕਦੇ ਨਾਗਾਂ ਦੀਆਂ ਕੁੱਲਾਂ ਦੇ ਵਿੱਚੋਂ। ਹੁਣ ਸੱਪਾਂ ਦੀਆਂ ਕੋਈ ਇੱਕ ਕਿਸਮਾਂ ਹਨ, ਅਨੇਕਾਂ ਸੱਪਾਂ ਦੀਆਂ ਕਿਸਮਾਂ ਦੇ ਵਿੱਚੋਂ 84 ਲੱਖ ਜੋੜੋ ਪਾਈ, ਮਾਨਸ ਕੋ ਪ੍ਰਭਦੀ ਵਡਿਆਈ, ਇਸ ਪੌੜੀ ਤੇ ਜੂ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ। ਮਹਾਰਾਜ ਕਹਿੰਦੇ ਜਿਹਦਾ ਇੱਕ ਵਾਰੀ ਇਸ ਡੰਡੇ ਤੋਂ ਹੱਥ ਛੁੱਟ ਗਿਆ, ਉਹ ਦੁਬਾਰਾ ਫਿਰ ਤੜੰਮ ਧਰਤੀ ਤੇ ਆਣ ਕੇ ਡਿੱਗਦਾ ਹੈ, ਦੁਬਾਰਾ ਫਿਰ ਉਹ ਆਪਣਾ ਸਫ਼ਰ ਸ਼ੁਰੂ ਕਰ ਲੈਂਦਾ। ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏਂਦਾ। ਕਹਿੰਦੇ ਮੈਨੂੰ ਬੜੀ ਸ਼ਾਸਨਾ ਤਾੜਨਾ ਮੈਨੂੰ ਮਿਲੀ। ਉਹ ਗੱਲ ਵੱਖਰੀ ਹੈ, ਕਿਸੇ ਨੂੰ ਆਪਣੇ ਜੀਵਨ ਦੀ ਸੋਝੀ ਹੈ ਤੇ ਕਿਸੇ ਨੂੰ ਨਹੀਂ ਹੈ। ਆਪਣਾ ਤਾਂ ਆਪਾਂ ਇਹੀ ਜਨਮ ਆਪਣਾ ਦੱਸਾਂਗੇ ਵੀ ਫਲਾਣੇ ਫਲਾਣੇ ਸਾਲ ਦਾ ਮੇਰਾ ਜਨਮ ਹੈ, 80, 85, 75, 65, ਜਿਵੇਂ ਜਿਵੇਂ ਕਿਸੇ ਦੀ ਆਰ ਬਲਾ ਹੈ। ਪਰ ਭਗਤਾਂ ਨੇ ਆਪਣਾ ਜਨਮ ਜਦੋਂ ਕਿਸੇ ਨੇ ਸਤਿਕਾਰਯੋਗ ਭਗਤਾਂ ਕੋਲੋਂ ਪੁੱਛ ਲਿਆ ਵੀ ਤੁਹਾਡਾ ਜਨਮ ਕਦੋਂ ਦਾ ਹੈ, ਉਹਨਾਂ ਦਾ ਬਚਨ ਕਹਿ ਦਿੱਤੇ, ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ। ਉਹਨਾਂ ਤੇ ਇਸ ਜਨਮ ਦੀ ਗੱਲ ਹੀ ਨਹੀਂ ਕੀਤੀ। ਉਹ ਤਾਂ ਕਹਿੰਦੇ ਵੀ ਕਿਤੇ ਅੱਜ ਦੇ ਵਿਛੜੇ ਹਾਂ ਰੱਬ ਜੀ ਤੇਰੇ ਘਰ ਤੋਂ, ਮਾਲਕਾ ਬੜੇ ਸਮੇਂ ਦੇ ਵਿਛੜੇ ਹਾਂ, ਇਹ ਜਨਮ ਤੁਮਾਰੇ ਲੇਖੇ, ਰਹਿਮਤ ਕਰੋ ਹੁਣ ਆਪਣੇ ਚਰਨਾ ਸੰਗ ਤੁਸੀਂ ਸਾਨੂੰ ਜੋੜ ਲਓ। ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ, ਦਰਸ਼ਨ ਦੇਖੇ ਬੜਾ ਸਮਾਂ ਹੋ ਗਿਆ ਹੈ ਤੇਰੇ ਦੀਦਾਰ ਕੀਤਿਆਂ ਨੂੰ। ਕਾਕ ਪਸੌਂਡ ਆਪਣਾ ਜੀਵਨ ਪਏ ਬਿਆਨ ਕਰਦੇ, ਕਹਿੰਦੇ ਪਰ ਮੈਨੂੰ ਆਪਣੇ ਜੀਵਨ ਦੀ ਸੋਝੀ ਸੀ।
ਆਸ ਸਰੀਰ ਨਹਿ ਕੋ ਰਹਿਓ ਜਿਹ ਮੈਂ ਜਨਮਿਓ ਨਾ,
ਕਿਹੜਾ ਐਸੀ ਤ੍ਰਿਗਦ ਟੇਢੀ ਜੋਨੀ ਸੀ ਜਿਹਦੇ ਵਿੱਚ ਮੈਂ ਨਾ ਪਿਆ ਹੋਵਾਂ। ਸਾਰੀਆਂ ਤ੍ਰਿਗਦ ਜੋਨਾਂ ਟੇਢੀਆਂ ਮੇਢੀਆਂ ਜੋਨਾਂ ਮੈਂ ਵੇਖੀਆਂ ਹਨ।
ਚੌ ਪਈ ਬਹਰੋ ਵਿਪਰ ਜਨਮ ਕੋ ਪਾਵਾ,
ਫਿਰ ਮੇਰਾ ਜਨਮ ਵਿਪਰ ਜਨਮ ਹੋਇਆ।
ਸਗੁਣ ਉਪਾਸਨ ਮੈਂ ਮਨ ਲਾਵਾ,
ਔਰ ਮਾਲਕ ਸਗਨ ਉਪਾਸਨ ਸਰਗੁਣ ਦੀ ਮੈਂ ਉਪਾਸ਼ਨਾ ਵਿੱਚ ਚਿੱਤ ਜੋੜਿਆ।
ਸਰਬ ਜਨਮ ਕੀ ਸੁਧ ਮੋਹਿ ਰਹੀ,
ਸਾਰੇ ਜਨਮ ਦੀ ਮੈਨੂੰ ਸੁਧ ਰਹੀ।
ਸ਼ਿਵ ਕੋ ਸਰਾਪ ਸੋ ਬਰ ਪਾਸ ਹੀ,
ਜੀ ਦਾ ਸਰਾਪ ਵੀ ਉਹ ਵੀ ਸਫਲ ਰਿਹਾ।
ਇੱਕ ਦਿਵਸ ਲੋਮਸ ਰਿਖ ਪਾਹੀ,
ਇੱਕ ਦਿਨ ਮੈਂ ਲੋਮਸ ਨਾਮ ਦੇ ਰਿਖੀ ਦੇ ਕੋਲੋਂ
ਬੈਠਿਓ ਸੁਣਨ ਬਚਨ ਚਿੱਤ ਚਾਹੀ,
ਕਹਿੰਦੇ ਮੈਂ ਉਹਨਾਂ ਕੋਲੋਂ ਨਾ ਬਚਨ ਸੁਣਨ ਵਾਸਤੇ ਬੈਠ ਗਿਆ। ਕਿੰਨਾ ਕੋਲੋਂ? ਲੋਮਸ ਰਿਖੀ ਦੇ ਕੋਲੋਂ। ਬ੍ਰਾਹਮਣ ਭਾਵ ਮੇਰਾ ਜਨਮ ਉਸ ਘਰ ਦੇ ਅੰਦਰ ਹੋਇਆ।
ਆਪਣ ਮਨੋਰਥ ਮੈਂ ਜੋ ਸੁਣਾਵਾ,
ਮੈਂ ਆਪਣੇ ਹਿਰਦੇ ਦਾ ਮਨੋਰਥ ਸੁਣਾ ਦਿੱਤਾ।
ਤੇ ਨਿਰਗੁਣ ਉਪਦੇਸ਼ ਅਲਾਵਾ,
ਮੈਂ ਸਰਗੁਣ ਦਾ ਉਪਦੇਸ਼ ਸੁਣਨਾ ਚਾਹੁੰਦਾ ਸਾਂ, ਉਹ ਮੈਨੂੰ ਨਿਰਗੁਣ ਦਾ ਉਪਦੇਸ਼ ਸੁਣਾ ਰਹੇ ਸਨ। ਲੋਮਸ ਰਿਖੀ ਵਾਰ ਵਾਰ, ਮੈਂ ਉਹਨਾਂ ਨੂੰ ਕਿਹਾ ਸਰਗੁਣ ਉਪਦੇਸ਼, ਉਹਨਾਂ ਨਿਰਗੁਣ ਉਪਦੇਸ਼ ਦਿੱਤਾ।
ਮਮ ਹਿਰਦੇ ਮੈਂ ਰੁਚੈ ਨਾ ਕੋ,
ਮੇਰੇ ਹਿਰਦੇ ਅੰਦਰ ਭਾਵ ਕੋਈ ਵੀ ਰੁਚ ਨਹੀਂ ਸੀ।
ਬਹੁਤ ਭਾਂਤ ਸਮਝਾਵਤ ਸੋ,
ਵਾਰ ਵਾਰ ਕਹਿੰਦੇ ਉਹਨਾਂ ਸਮਝਾਇਆ ਪਰ ਮੈਂ ਸਮਝਿਆ ਨਹੀਂ।
ਬੂਝੋ ਸਗੁਣ ਹੈ ਬਾਰੰਗ ਬਾਰੂ,
ਕਹਿੰਦੇ ਵਾਰ ਵਾਰ ਮੈਂ ਉਹਨਾਂ ਕੋਲੋਂ ਸਰਗੁਣ ਸਰੂਪ ਬਾਬਤ ਪੁੱਛਿਆ।
ਨਿਰਗੁਣ ਹੈ ਤਰਕਤ ਬਚਨੇ ਉਚਾਰੂ,
ਉਹ ਪਰ ਮੈਨੂੰ ਹੋਰ ਨਿਰਗੁਣ ਵਿੱਚ ਹੁਜਤਾਂ ਦੇ ਮੈਨੂੰ ਇਸ ਪ੍ਰਕਾਰ ਉਪਦੇਸ਼ ਦਿੰਦੇ ਰਹੇ।
ਮਮ ਮਤ ਲਖ ਲੋ ਮਸ ਵਿਪਰੀਤੀ,
ਮੇਰੀ ਉਲਟੀ ਮਤ ਵੇਖ ਕੇ
ਕਰ ਕਛ ਰਿਸ ਬੋਲਿਓ ਅਸ ਰੀਤੀ,
ਮੇਰੇ ਨਾਲ ਨਾ ਥੋੜਾ ਬੜਾ ਗੁੱਸੇ ਵੱਤ ਹੋ ਕੇ ਜਦੋਂ ਮੈਂ ਉਹਨਾਂ ਨੂੰ ਵਾਰ ਵਾਰ ਇਸ ਵਿਧ ਤੰਗ ਕੀਤਾ, ਵਾਰ ਵਾਰ ਕਹਿੰਦੇ ਇਸ ਵਿਧ ਗੱਲ ਬਣੀ ਮੇਰੇ ਪ੍ਰਤੀ ਉਹਨਾਂ ਨੇ ਗੁੱਸੇ ਵਿੱਚ,
ਪੱਛਣ ਸਹਿਤ ਬੋਲ ਹੈ ਤੇਰੇ,
ਲੱਗੇ ਕਹਿਣ ਤੇਰੇ ਨਾ ਪੰਛੀਆਂ ਵੱਤ ਬੜੇ ਤਿੱਖੇ ਜੇ ਬੋਲ ਹਨ, ਕਾਂ ਵੱਤ ਤੇਰੇ ਬੋਲ ਹਨ।
ਬਾਰ ਬਾਰ ਮੋਰਤ ਬਚ ਮੇਰੇ,
ਵਾਰ ਵਾਰ ਜਿਹੜੇ ਮੇਰੇ ਬੋਲ ਹਨ ਤੂੰ ਉਹਨਾਂ ਨੂੰ ਮੋੜਦਾ ਹੈ।
ਦੋਹਰਾ ਅਧਿਕਾਰੀ ਹੋ ਜਾਣ ਕੈ ਉਪਦੇਸ਼ ਥੋ ਤੋਹੇ ਹੋ ਹੋ,
ਕਹਿੰਦੇ ਮੈਂ ਤੈਨੂੰ ਅਧਿਕਾਰੀ ਜਾਣ ਕਰਕੇ ਹੀ ਮੈਂ ਤੈਨੂੰ ਉਪਦੇਸ਼ ਦੇ ਰਿਹਾ ਸਾਂ। ਮੈਂ ਵੇਖਿਆ ਸੀ ਤੂੰ ਅਧਿਕਾਰੀ ਸਾਂ ਉਪਦੇਸ਼ ਲੈਣ ਦਾ। ਪ੍ਰਾਤਨ ਸਮੇਂ ਨਾ ਜਦੋਂ ਕੋਈ ਪਾਠਸ਼ਾਲਾ ਦੇ ਅੰਦਰ ਜਿਵੇਂ ਜਿਵੇਂ ਕੋਈ ਜਾਂਦੇ ਸਨ ਵਿਦਿਆਰਥੀ ਪੜ੍ਹਨ ਵਾਸਤੇ, ਜਾਂਦਿਆਂ ਸਾਰ ਉਹ ਪੜ੍ਹਾਉਂਦੇ ਨਹੀਂ ਸਨ, ਪਹਿਲਾਂ ਬੱਚੇ ਦੀ ਰੁਚੀ ਵੇਖਦੇ ਸਨ। ਪਹਿਲਾਂ ਉਹ ਵੇਖਦੇ ਸਨ ਕਿ ਇਹ ਵੇਦ ਸ਼ਾਸਤਰ ਸੁਣਨ ਦਾ ਪੜ੍ਹਨ ਦਾ ਅਧਿਕਾਰੀ ਹੈ ਕਿ ਨਹੀਂ ਹੈ, ਇਹਦੀ ਬਿਰਤੀ ਕੈਸੀ ਹੈ, ਇਹ ਇਹਦਾ ਨਿਰਾ ਆਲਸ ਤਾਂ ਨਹੀਂ ਇਹਨੇ ਪਾਲਿਆ ਹੋਇਆ। ਉੱਥੇ ਲਿਖੇ ਹਨ ਬੋਲ, ਜਦੋਂ ਕਿਸੇ ਬਾਲ ਨੂੰ ਪੜ੍ਹਾਉਣਾ ਉਹਨਾਂ ਪਹਿਲਾਂ ਸਾਰਾ ਵੇਖ ਲੈਣਾ ਵੀ ਇਹਦੇ ਅੰਦਰ ਜਿਹੜਾ ਸੁਭਾਅ ਹੈ ਇਹਦਾ ਪੜ੍ਹਨ ਦਾ ਸੁਭਾਅ ਹੈ ਕਿ ਨਹੀਂ, ਇਹਨੂੰ ਸਾਲਾਂ ਬੱਧੀ ਪੜ੍ਹਾ ਦੇਈਏ ਤੇ ਪੜ੍ਹਨ ਤੋਂ ਬਾਅਦ ਫਿਰ ਨਾ ਪੜ੍ਹੇ, ਕਿਤੇ ਸਾਡਾ ਸਮਾਂ ਨਾ ਨਸ਼ਟ ਹੋਵੇ, ਇਹਦੇ ਸਮੇਂ ਨਾਲੋਂ ਸਾਡਾ ਜਿਹੜਾ ਸਮਾਂ ਹੈ ਉਹ ਨਸ਼ਟ ਨਾ ਹੋਵੇ। ਉੱਥੇ ਸਾਰੇ ਉਹਨਾਂ ਨੇ ਇੱਕ ਢੰਗ ਤਰੀਕੇ ਨਾਲ ਸਾਰਾ ਬਿਆਨ ਕੀਤਾ ਵੀ ਪੜ੍ਹਨ ਦਾ ਅਧਿਕਾਰੀ ਕੌਣ ਹੈ। ਐਸਾ ਨਹੀਂ ਵੀ ਇਕੱਲਾ ਉੱਚਾ ਨੀਵਾਂ ਵੇਖਣਾ ਹੈ, ਉਹਦੀ ਬਿਰਤੀ ਵੇਖਣੀ ਹੈ ਕੈਸੀ ਹੈ। ਕਹਿੰਦੇ ਮੈਂ ਤੈਨੂੰ ਅਧਿਕਾਰੀ ਜਾਣ ਕਰਕੇ ਤੈਨੂੰ ਇਹ ਉਪਦੇਸ਼ ਦੇ ਰਿਹਾ ਸਾਂ।
ਅਦਮ ਖਗ ਸਭ ਹਿਲ ਤੇ ਸਹੋ ਸਰਾਪ ਅਬ ਮੋ,
ਕਹਿੰਦੇ ਹੁਣ ਤੂੰ ਨੀਵੇਂ ਪੰਛੀਆਂ ਦੇ ਵਿੱਚੋਂ ਭਾਵ ਤੂੰ ਹੁਣ ਉਹ ਜੋਨੀਆਂ ਭੋਗੇਗਾ
ਚੌਪਈ ਬਾਇਸ ਦੇਹ ਤਬ ਹੈ ਮਮ
ਫਿਰ ਕਹਿੰਦੇ
ਪਈ
ਉਥੋਂ ਜਿਹੜੀ ਮੇਰੀ ਬਾਇਸ ਦੇ ਆ ਜਿਹੜੀ ਮੇਰੀ ਦੇਹ ਬਣੀ
ਹੱਥ ਬੰਦ ਕੈ ਉਸਤਤ ਕਈ
ਮੈਂ ਹੱਥ ਬੰਨ ਕੇ ਉਹਨਾਂ ਦੀ ਉਸਤਤ ਕੀਤੀ
ਸਤ ਸਰਾਪ ਹੋ ਮੈਂ ਰਿਖ
ਤੇਰਾ ਤੁਹਾਡੇ ਬੋਲ ਤਾਂ ਖਾਲੀ ਜਾਣੇ ਨਹੀਂ ਹਨ
ਮੁਝ ਕੋ ਲਖੋ ਆਪਣੋ ਚੇਰਾ
ਤੁਸੀਂ ਆਪਣਾ ਚੇਰਾ ਦਾਸ ਜਾਣੋ
ਕਿਰਪਾ ਦ੍ਰਿਸ਼ਟ ਅਬ ਮੋਹ ਪਰ ਕੀਜੈ
ਮੇਰੇ ਤੇ ਤੁਸੀਂ ਇਹ ਕਿਰਪਾ ਕਰੋ
ਆਸ ਪ੍ਰਕਾਰ ਕੋ ਬਰ ਇੱਕ ਦੀਜੈ
ਪਰ ਮੈਨੂੰ ਇੱਕ ਹੋਰ ਤੁਸੀਂ ਵਰ ਨਾਲ ਬਖਸ਼ਿਸ਼ ਕਰੋ
ਰਹਿ ਗਿਆਨ ਮੇਰੇ ਉਰ ਮਾਹੀ
ਮੇਰੇ ਹਿਰਦੇ ਅੰਦਰ ਇਹ ਸਾਰਾ ਜਿਹੜਾ ਗਿਆਨ ਹੈ ਮੇਰੇ ਹਿਰਦੇ ਅੰਦਰ ਰਹਿ ਜਾਏ
ਬਾਇਸ ਬਾਪ ਧਾਰ ਬਿਸਰਾਉ ਨਾਹੀ
ਪਰ ਮੈਂ ਇਹ ਸਵਰੂਪ ਧਾਰ ਕੇ ਇਸ ਵਿਦ ਸਵਰੂਪ ਧਾਰ ਕੇ ਮੇਰੇ ਹਿਰਦੇ ਦੇ ਵਿੱਚੋਂ ਗਿਆਨ ਇਸ ਸੰਬੰਧੀ ਜਿਹੜਾ ਗਿਆਨ ਹੈ ਉਹ ਵਿਸਰੇ ਨਾ
ਸੁਣ ਲੋਮਸ ਰਿਖ ਭਇਓ ਕਿਰਪਾਲਾ
ਵਕਤ ਲੋਮਸ ਰਿਖੀ ਨੇ
ਮੁਖ ਤੇ ਬੋਲਿਓ ਬਚਨ ਰਸਾਲਾ
ਉਹਨੇ ਬਚਨ ਕਿਹਾ
ਹੋਵੇ ਸਦਾ ਹਿਰਦੇ ਤਵ ਗਿਆਨਾ
ਹਿਰਦੇ ਦੇ ਅੰਦਰ ਸਦੈਵੀ ਗਿਆਨ ਰਹੇਗਾ
ਆਤਮ ਰੂਪ ਲਖ ਹੈ ਸੁਖ ਥਾਨਾ
ਆਤਮ ਸਵਰੂਪ ਨੂੰ ਲਖ ਲਵੇਗਾ
ਤੁਝ ਪਰ ਹੈ ਕਰੁਣਾ ਅਬ ਮੋਰੀ
ਤੇਰੇ ਉੱਪਰ ਮੇਰੀ ਇੰਨੀ ਕਿਰਪਾ ਰਹਿ ਜਾਏਗੀ
ਇੱਕ ਵਾਰ ਦੇਵੋ ਔਰ ਬਹੋਰੀ
ਮੈਂ ਤੈਨੂੰ ਹੋਰ ਵਾਰ ਦਿੰਦਾ ਹਾਂ
ਬ੍ਰਿਤ ਹੋਏ ਜਬ ਕਰ ਚਿੱਤ ਚਾਹੀ
ਜਦੋਂ ਤੇਰਾ ਚਿੱਤ ਕਰੇਗਾ ਉਸ ਵਕਤ ਤੇਰੀ ਮੌਤ ਤੇਰੇ ਹੱਥ ਦੇ ਅੰਦਰ ਤੇਰਾ ਆਪਣਾ ਜੀਵਨ ਹੈ ਜਦੋਂ ਤੂੰ ਛੱਡਣਾ ਚਾਹੇਗਾ
ਬਿਨ ਚਾਹੇ ਮ੍ਰਿਤ ਹੈ ਕਬ ਨਾਹੀ
ਜਦੋਂ ਤੇਰਾ ਚਿੱਤ ਕਰੇ ਤੂੰ ਉਦੋਂ ਆਪਣਾ ਸਰੀਰ ਛੱਡ ਸਕਦਾ ਹੈ ਕਹਿੰਦੇ ਨਾਲ ਉਹਨਾਂ ਨੇ ਮੈਨੂੰ ਇਹ ਵੀ ਵਰ ਦੇ ਦਿੱਤਾ ਕਾਕ ਭਸੁੰਡ ਨੇ ਆਪਣੀ ਜਿਹੜੀ ਜੀਵਨ ਕਥਾ ਭਾਈ ਮਰਦਾਨਾ ਸਾਹਿਬ ਜੀ ਨੂੰ ਉੱਥੇ ਸੁਣਾਈ ਹੈ
ਸੋਰਠਾ ਸੁਨਤੇ ਕੈ ਅਸ ਬੈਨ ਹਰ ਖਤ ਆਵਾ ਥਾਨ ਇਹ
ਮੈਂ ਇਹਨੇ ਬਚਨ ਸੁਣ ਕੇ ਫਿਰ ਮੈਂ ਇਸ ਥਾਂ ਜਿੱਥੇ ਉਹ ਹੁਣ ਬੈਠੇ ਹੋਏ ਹਨ ਕਹਿੰਦੇ ਮੈਂ ਇੱਥੇ ਆ ਗਿਆ
ਭੀ ਵਿਸਾਲ ਮਨ ਚੈਨ ਨਹਿ ਤਿਆਗੋ ਅਬ ਦੇਹ
ਕਹਿੰਦੇ ਫਿਰ ਇੱਥੇ ਮੈਂ ਆਨੰਦ ਨਾਲ ਉਸ ਰੱਬ ਜੀ ਦੇ ਪ੍ਰਭੂ ਜੀ ਦੇ ਗੁਣਾਂ ਦਾ ਗਾਇਨ ਕੀਤਾ ਹੈ
ਪ੍ਰੇਮ ਭਗਤ ਰਸ ਆਏ ਕਾਕ ਜਨਮ ਕੋ ਪਾਏ ਕੈ
ਮੈਂ ਭਗਤੀ ਰਸ ਦੇ ਵਿੱਚੋਂ ਬੜਾ ਹੁਣ ਇਸ ਟੇਢੀਆਂ ਜੋਨਾਂ ਦੇ ਵਿੱਚੋਂ ਕਹਿੰਦੇ ਹੁਣ ਮੈਂ ਰੱਬ ਜੀ ਦੇ ਘਰ ਦਾ ਗਿਆਨ ਪ੍ਰਾਪਤ ਕੀਤਾ ਹੈ
ਨਹਿ ਤਜਿਓ ਅਬ ਜਾਏ ਰਹੋ ਸਦਾ ਆਨੰਦ ਬਨ
ਚਿੱਤ ਐਸਾ ਕਰਦਾ ਹੈ ਕਿ ਮੈਂ ਇਸ ਸਵਰੂਪ ਨੂੰ ਕਦੇ ਨਾ ਛੱਡਾਂ
ਚੌਪਈ ਇਸ ਪ੍ਰਕਾਰ ਸਭ ਕਥਾ ਸੁਣਾਈ
ਇਸ ਪ੍ਰਕਾਰ ਉਹਨੇ ਆਪਣੇ ਜੀਵਨ ਦੀ ਕਥਾ ਸਰਵਣ ਕਰਵਾਈ
ਚੱਲਨੇ ਤਿਆਰ ਭਏ ਜਗ ਰਾਈ
ਜਗਤ ਦੇ ਰਾਈ ਮਾਲਕ ਜੀ ਉਥੋਂ ਚੱਲਣ ਵਾਸਤੇ ਤਿਆਰ ਹੋਏ
ਕਰੀ ਪਰਸ ਪਰ ਦੋ ਦਿਸ਼ ਬੰਧਨ
ਦੋਹਾਂ ਦਿਸ਼ਾਵਾਂ ਤੋਂ ਬੰਧਨ ਹੋਈ
ਅਗਰਜ ਗਮਨੇ ਦੋਖ ਨਿਕੰਦਨ
ਗੁਫਾਂ ਦੇ ਦੂਰ ਕਰਨ ਵਾਲੇ ਪਾਤਸ਼ਾਹ ਸੰਗੀਆਂ ਦੇ ਨਾਲ ਤੁਰੇ ਹਨ
ਜਿਹਠਾਂ ਦੱਤਾਤਰੇ ਸੁਜਾਨਾ
ਜਿਸ ਥਾਂ ਤੇ ਦੱਤਾਤਰੇ ਦਾ ਟਿਕਾਣਾ ਸੀ
ਹੱਥ ਆ ਮਲਕ ਆਤਮ ਗਿਆਨਾ
ਜਿਨ੍ਹਾਂ ਦੇ ਕੋਲ ਔਲੇ ਵੱਤ ਤਲੀ ਦੇ ਉੱਪਰ ਰੱਖੇ ਹੋਏ ਔਲੇ ਵੱਤ ਜਿਨ੍ਹਾਂ ਦੇ ਕੋਲ ਗਿਆਨ ਦੱਤਾਤਰੇ ਇਹ ਪ੍ਰਾਤਨ ਰਿਖੀਆਂ ਦਾ ਇਤਿਹਾਸ ਕਵੀ ਜੀਆਂ ਨੇ ਇੱਥੇ ਨਾਲ ਸਾਂਝ ਪਾਈ ਕਾਕ ਭਸੁੰਡ ਤਥਾ ਦੱਤਾਤਰੇ ਜਿਨ੍ਹਾਂ ਦੇ ਕੋਲ ਬੜਾ ਆਤਮਕ ਗਿਆਨ
ਜਿਨ ਕੀਨੋ ਸਭ ਜਗ ਸੰਨਿਆਸਾ
ਜਗਤ ਦੇ ਵਿੱਚੋਂ ਸੰਨਿਆਸ ਲਿਆ ਦੱਤਾਤਰੇ ਨੇ ਪਹਿਲਾਂ ਕਾਕ ਭਸੁੰਡ ਦੀ ਹੁਣ ਦੱਤਾਤਰੇ ਦੀ ਕਥਾ ਵਾਰਤਾ ਸੁਣਾਉਣ ਲੱਗੇ
ਭਾ ਬਿਰਕਤ ਬਹੁ ਫਿਰਿਓ ਉਦਾਸਾ
ਬਿਰਕਤ ਹੋ ਕੇ ਸੰਸਾਰ ਵਿੱਚ ਫਿਰੇ
ਬਿਨਸਤ ਚਤੁਰ ਗੁਰੂ ਜਿਨ ਕੀਨੇ
24 ਗੁਰੂ ਆਪਣੇ ਜੀਵਨ ਵਿੱਚ ਕੀਤੇ ਦਸਮ ਦੀ ਪਾਵਨ ਬਾਣੀ ਵਿੱਚ ਮਹਾਰਾਜ ਜੀਆਂ ਨੇ ਇਹਦੇ 24 ਗੁਰੂਆਂ ਦੇ ਬਾਬਤ ਦੱਤਾਤਰੇ ਨੇ ਜਿਹੜੇ 24 ਗੁਰੂ ਆਪਣੇ ਜੀਵਨ ਵਿੱਚ ਕੀਤੇ ਉਹਨਾਂ ਬਾਰੇ ਇਹਨਾਂ ਮਹਾਰਾਜ ਜੀਆਂ ਨੇ ਬਚਨ ਵੀ ਲਿਖੇ ਹਨ ਜਿਹੜੇ ਵੱਖ ਵੱਖ 24 ਗੁਰੂ ਪ੍ਰਿਥਵੀ ਅਗਨ ਚਾਹੇ ਜਿਤਨੇ ਵੀ ਇਹਨਾਂ ਨੇ ਗੁਰੂ ਧਾਰਨ ਕੀਤੇ 24 ਗੁਰੂ ਧਾਰਨ ਕੀਤੇ
ਏਕੰਕਾਰ ਰੰਗ ਮੈਂ ਭੀ
ਔਰ ਇੱਕ ਰੰਗ ਦੇ ਅੰਦਰ ਰਤੇ ਗਏ
ਤ੍ਰਿਣ ਸਮ ਤੀਨ ਲੋਕ ਸੁਖ ਤਿਆਗਾ
ਤਿਣਕੇ ਬਾਅਦ ਇਹਨਾਂ ਨੇ ਬੜੇ ਸੁਖੈਨ ਢੰਗ ਦੇ ਨਾਲ ਤਿੰਨਾਂ ਲੋਕਾਂ ਦਾ ਸੁਖ ਤਿਆਗ ਦਿੱਤਾ
ਸਦਾ ਬ੍ਰਹਮ ਸੁਖ ਸੋਇਆਂ ਨੂੰ ਰਾਗ
ਰੰਗ ਦੇ ਅੰਦਰ ਰਤੇ ਗਏ
ਪਰਮ ਤਤ ਬੇਤਾ ਰਸ ਲੀਨਾ
ਪਰਮ ਤਤ ਦੇ ਵਿੱਚੋਂ ਰਸ ਮਾਣਿਆ
ਮਹਾ ਮੁਨੀ ਗੁਣ ਗੁਣ ਹੈ ਪ੍ਰਭੀਨਾ
ਵੱਡੇ ਗੁਣੀ ਧਾਰੀ ਹੋਏ ਹਨ
ਦੇਹ ਕੇ ਨਿਕਟ ਜਾਤ ਪੇ ਠਾਂਡੇ
ਸੰਗੀ ਨਾਲ ਇਹਦੇ ਕੋਲ ਜਾ ਕੇ ਖਲੋ ਗਏ
ਸੋ ਪੋੜਿਓ ਔਰ ਆਨੰਦ ਬਾਟੇ
ਆਨੰਦ ਦੇ ਨਾਲ ਦੱਤਾ ਪਾਤਰੇ ਰਿਖੀ ਲੰਮੇ ਪਏ ਹੋਏ ਹਨ। ਉਹ ਸਾਡੇ ਕੋਲ, ਅਸੀਂ ਉਹਨਾਂ ਦੇ ਕੋਲ ਪਹੁੰਚ ਗਏ ਪਰ ਉਹ ਉੱਠੇ ਨਹੀਂ।
ਲੋਚਨ ਮੁੰਦਰ ਤਤੂਸ਼ਣ ਠਾਨੀ,
ਅੱਖਾਂ ਬੰਦ ਕਰਕੇ ਪਏ ਹਨ।
ਅੰਤਰ ਰਸ ਕੋ ਰਸਕ ਗਿਆਨੀ,
ਅੰਦਰ ਦੇ ਰਸ ਨੂੰ ਜੋ ਮੰਨਣ ਵਾਲੇ
ਤੇ ਬਿਲੋਕ ਬੋਲਿਓ ਮਰਦਾਨਾ,
ਉਹਨਾਂ ਨੂੰ ਵੇਖ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ,
ਹੇ ਪ੍ਰਭ ਪੌੜਾ ਕੌਣ ਮਹਾਨਾ,
ਮਹਾਰਾਜ ਇਹ ਕੌਣ ਲੰਮਾ ਪਿਆ ਹੈ।
ਵਾਡੇ ਉਹਨ ਮਤ ਦਹੇਜ ਹੈ ਭਾਰੀ,
ਜਿਹਦੇ ਕੋਲ ਵੱਡੀ ਦੇਈ ਹੈ,
ਪਰੇ ਉਹ ਅਡੋਲ ਮੋਸਟ ਮੁਖ ਤਹਾਰੀ।
ਚੁੱਪ ਕਰਕੇ ਪਏ ਹਨ, ਆਪਾਂ ਕੋਲ ਆਏ ਹਾਂ, ਇਹ ਫਿਰ ਵੀ ਨਹੀਂ ਬੋਲੇ।
ਇਸ ਬੁਲਾਏ ਕੈ ਬੋਲ ਸੁਣੀ ਜੈ,
ਇਹਨਾਂ ਨੂੰ ਬੋਲ ਕੇ ਇਹਨਾਂ ਦੀ ਆਪਾਂ ਰਸਨਾ ਤੋਂ ਕੋਈ ਬੋਲ ਤਾਂ ਸੁਣ ਲਈਏ ਵੀ ਬੋਲਦੇ ਕੈਸਾ ਹਨ, ਕਿਉਂਕਿ ਬਿਨਾਂ ਬੋਲਿਆਂ ਤੋਂ ਪਤਾ ਕਿਵੇਂ ਲੱਗੇਗਾ ਵੀ ਫਲਾਣੇ ਇਸ ਬੰਦੇ ਦੇ ਕੋਲ ਕੀ ਹੈ ਜਾਂ ਇਹਦੇ ਕੋਲ ਕੀ ਹੈ ਜਦੋਂ ਤੱਕ ਨਹੀਂ ਬੋਲਦਾ। ਜਿਵੇਂ ਸਿਆਣਿਆਂ ਨੇ ਲਿਖਿਆ ਹੈ ਨਾ, ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਇੱਕ ਦੁਕਾਨ ਹੈ, ਔਰ ਜਿਹੜੀ ਜ਼ੁਬਾਨ ਹੈ ਇਹ ਇੱਕ ਤਾਲਾ ਹੈ। ਤਾਲਾ ਖੁੱਲਦਿਆਂ ਪਤਾ ਲੱਗੇਗਾ ਦੁਕਾਨ ਵਿੱਚ ਸਮਾਨ ਸੋਨਾ ਰੱਖਿਆ ਹੈ ਕਿ ਕੋਲੇ ਰੱਖੇ ਹਨ ਗੱਜ ਕੇ ਆਖੋ ਸਤਨਾ।
ਸ੍ਰੀ ਵਾਹਿਗੁਰੂ।
ਜ਼ੁਬਾਨ ਕੀ ਹੈ? ਜ਼ੁਬਾਨ ਇੱਕ ਤਾਲਾ ਹੈ ਸਰੀਰ ਦਾ। ਹੁਣ ਜ਼ੁਬਾਨ ਦੇ ਕੋਲ ਖੋਲਾਂਗੇ ਫਿਰ ਹੀ ਪਤਾ ਲੱਗੇਗਾ ਭਾਈ ਇਹਦੇ ਕੋਲ ਕੈਸਾ ਗਿਆਨ ਹੈ, ਕੀ ਬੋਲਦਾ ਆਪਣੀ ਰਸਨਾ ਤੋਂ। ਕਹਿੰਦੇ ਮਹਾਰਾਜ ਇਹ ਕੁਛ ਵੀ ਨਹੀਂ ਬੋਲੇ।
ਬਹਰੋ ਆਪਣੋ ਗਿਆਨ ਪਨੀਜੈ,
ਮਹਾਰਾਜ ਆਪਾਂ ਇਹਨਾਂ ਕੋਲੋਂ ਗਿਆਨ ਸੁਣਾਂਗੇ।
ਸ੍ਰੀ ਗੁਰੂ ਕਹੇ ਸੁਣੋ ਮਰਦਾਨਾ,
ਮਹਾਰਾਜ ਕਹਿੰਦੇ ਹੇ ਸੁਣੋ ਤੁਸੀਂ,
ਇਹ ਹੈ ਦੱਤਾਤ੍ਰੇਯ ਮਹਾਨਾ,
ਦੱਤਾਤ੍ਰੇਯ ਵੱਡਾ ਮਹਾਨ ਰਿਖੀ ਹੈ।
ਜਗ ਮੈਂ ਭਇਓ ਵੱਡੋ ਅਵਧੂਤਾ,
ਜਗਤ ਦੇ ਅੰਦਰ ਵੱਡੇ ਰਿਖੀ ਹੋਏ ਹਨ।
ਸਦਾ ਸਥਿਰ ਜਿਹੇ ਕੀ ਮਤ ਪੂਤਾ,
ਔਰ ਜਿਨ੍ਹਾਂ ਦੀ ਮਤ ਜਿਹੜੀ ਬੜੀ ਸਦੈਵੀ ਸਥਿਰ ਜਿਨ੍ਹਾਂ ਦੀ ਮਤ ਰਹੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਤਾਤ੍ਰੇਯ ਰਿਖੀ ਦੇ ਕੋਲ ਆਪਣੇ ਸੰਗੀਆਂ ਦੇ ਨਾਲ ਸਤਿਗੁਰੂ ਮਹਾਰਾਜ ਉਸ ਥਾਂ ਹਨ।
ਜਿਨੀ ਵੀ ਇਹ ਕਥਾ ਵਾਰਤਾ ਉਹਨਾਂ ਦੇ ਵਿੱਚੋਂ ਸਾਧ ਸੰਗਤ ਜੀ, ਜਿਵੇਂ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਗੁਰਦੇਵ ਮਹਾਰਾਜ ਜੀਆਂ ਦੀ ਪਾਵਨ ਬਾਣੀ ਦੇ ਗੁਣਾ ਕਾ ਹੋਵੇ ਵਾਸੁਲਾ, ਕਦ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀਜੈ ਗੁਣਾਂ ਦੀ ਸਾਂਝ ਸਾਹਿਬ ਜੀ ਦੇ ਘਰ ਦੇ ਵਿੱਚੋਂ ਇਹਨਾਂ ਸਾਖੀਆਂ ਦੇ ਵਿੱਚੋਂ ਪਾਈ ਆਪਾਂ ਨੇ ਕਰਨੀ ਹੈ। ਸੋ ਸਤਿਗੁਰੂ ਮਹਾਰਾਜ ਰਹਿਮਤ ਕਰਨ ਇੱਥੇ ਹੀ ਸਮਾਂ ਸੰਪੰਨ ਹੈ। ਹੋਈਆਂ ਬੇਅੰਤ ਬੇਅੰਤ ਫੁੱਲਾਂ ਦੀ ਖਿਮਾ,